اصل وچ اسلام دے اندر یہ بھی ایک دھارنا پرچلت ہے کہ شریر جتنے قبراں وچ دفنائے گئے نے انہاں دی موت انہاں دی آتما ہور کسے جنم نہیں لیندی اور انہاں دا یہ خیال ہے کہ قیامت دا دن آئے گا قیامت دا ارتھ جدھر کرانتی آئے گی سنسار وچ اور جدھر قیامت آئے گی یہ سارے جڑے شریر نے قبراں وچوں اٹھ پینے یہ گل اسلام دے وچ لکھی ہوئی ہے پکی گل پوری طرح پروانت کیتی ہوئی ہے پر کدوں دا سنسار بنیا ہے کدوں دا جگت چل رہا ہے اس وقت دے لکھاں مردے اس زمین وچ دفنائے گئے لکھاں شریر اس زمین تے چھاڑے گئے نے جے وگیانک پک تو کھوجیا جائے تے اس دھرتی دا پانچ پانچ انچ جڑی مٹی ہے وہ دھرتی دی مٹی نہیں ہے جے پرانے جدوں دا جگت چل رہا ہے ادوں تو لے کے اج تک جنے لوکاں دی موت ہوئی ہے اج بھی 6 ارب لوگ اس دھرتی تے ساڈے سمیت ہیں اور اج تو 70-80-100 سال بعد یہ 6 ارب دی جنی گنتی ہے سارے دے سارے منک ایتھے نہیں ہون یہ سارے پاپو اپنے ٹنگ دے نال زمین وچ مل جان گے شریر جتنے ایک موٹا جا اندازہ ہے یعنی کہ اج جنے بھی لوگ اس زمین تے نے جنہاں وچ اسی بھی آنے ہاں ایک موٹے اندازے انوسار 100 سال بعد انہاں شریراں وچوں اس زمین تے ایک بھی شریر نہیں بچے گا کچھ تھوڑے جہے لوکاں نوں چھڈ کے جنہاں دی عمر 100 سال تو زیادہ ہو اس لئے جے اس پک کو دیکھا جائے کہ اس زمین دا جڑا اوپر والا 5-5, 6-6 inch حصہ ہے جہدے اتنے اسی تر رہے ہیں یہ سارا بندے دی مٹی نال بنیا ہوا ہے بندے دے شریر دی مٹی نال کیونکہ انہیں اتنے شریر دفن کیتے گئے انہیں شریر اتنے پھوکے گئے سسکار کیتا گیا اور شاید تا ہی اوپر والی 5-6 inch مٹی بڑی اپجاؤ ہے وہ دے وچ بڑی طاقت ہے وہ دے تو تھلے والی مٹی جدو وہ دے اوپروں ایڈی مٹی نو لا لیا جائے تے تھلے والی زمین وچ فصل نہیں ہوندی اوگ پہنجی اس نو داڑے نہیں پہنجے کیونکہ یہ دے وچ بندے دے شریر دے تت رلے ہوئے نے اس مٹی وچ وہ طاقتور ہے کبیر صاحب بانی وچ کہندے وہ کہندے نے کبیر گرب نہ کیدی ہے دے ہی دے سرنگ اس دے نو ویکھ کے اپنی نو تو ہنکار نہ کر کیونکہ آج کال تک جاؤ گے جو کانچری پویانگ پویانگ کہندے نے سات نو اور کانچری کہندے نے کنج نو سپ کچھ سمے تو بعد اپنے شریر دے اوپروں کنج لاؤندا ہے ਇਹਦੇ ਬਾਰੇ ਥੋੜਾ ਜਿਹਾ ਕਹਿ ਰਹੇ ਹਾਂ ਸੱਪ ਦੇ ਸਰੀਰ ਦੇ ਉੱਪਰ ਵਾਲੀ ਜਿਹੜੀ ਚਮੜੀ ਹੁੰਦੀ ਹੈ ਪਰਤ ਹੁੰਦੀ ਹੈ ਉਹ ਕੁਝ ਸਮੇਂ ਤੋਂ ਬਾਅਦ ਉਹਦੇ ਸਰੀਰ ਨਾਲੋਂ ਵੱਖਰੀ ਹੋਣੀ ਸ਼ੁਰੂ ਹੋ ਜਾਂਦੀ ਉਹਨੂੰ ਖਾਰਿਸ਼ ਹੁੰਦੀ ਹੈ ਉਹ ਫਿਰ ਕੰਡਿਆਂ ਦੇ ਵਿੱਚੋਂ ਲੰਘਦਾ ਹੈ ਘਾਹ ਦੇ ਵਿੱਚੋਂ ਦੌੜਦਾ ਹੈ ਤਾਂ ਕਿ ਉਹਦੇ ਉੱਪਰੋਂ ਉਹ ਜਿਹੜੀ ਸੱਪ ਦੀ ਕੁੰਜ ਹੈ ਯਾਨੀ ਕਿ ਉਹਦਾ ਕਵਰ ਹੈ ਉਹ ਉੱਤਰ ਜਾਏ ਉਹਦਾ ਕੋਈ ਸਮਾਂ ਹੈ ਪਤਾ ਨਹੀਂ ਕਿੰਨੇ ਸਮੇਂ ਬਾਅਦ ਲਾਉਂਦਾ ਔਰ ਉਸ ਕੁੰਜ ਦੀਆਂ ਕਈ ਦਵਾਈਆਂ ਬਣਦੀਆਂ ਸਤਿਗੁਰੂ ਕਹਿੰਦੇ ਨੇ ਆਹ ਜਿਹੜਾ ਸਰੀਰ ਹੈ ਨਾ ਤੇਰਾ ਇਹ ਕੁੰਜ ਵਰਗਾ ਹੈ ਔਰ ਤੂੰ ਸੱਪ ਹੈ ਤੂੰ ਇਹਦੇ ਅੰਦਰ ਹੈ ਇਹ ਤੂੰ ਨਹੀਂ ਹੈ ਇਹਨੂੰ ਧਿਆਨ ਨਾਲ ਸਮਝ ਲੈ ਇੱਥੋਂ ਹੀ ਪਹਿਲਾ ਝਟਕਾ ਲੱਗਦਾ ਜਦੋਂ ਮਨੁੱਖ ਸਰੀਰ ਨੂੰ ਆਪਣਾ ਆਪ ਨਾ ਸਮਝੇ ਦੂਸਰੀ ਦੁਨੀਆਂ ਇੱਥੋਂ ਸ਼ੁਰੂ ਹੁੰਦੀ ਹੈ ਅਜੇ ਤੱਕ ਤੇ ਅਸੀਂ ਇਹ ਹੀ ਕਹਿ ਰਹੇ ਹਾਂ ਮੈਂ ਆਹ ਆਹ ਮੇਰਾ ਨੈਗੇਟਿਵ ਹੈ ਆਹ ਮੇਰੀ ਫੋਟੋ ਹੈ ਆਹ ਮੇਰਾ ਚਿਹਰਾ ਆਹ ਮੈਂ ਹਾਂ ਇਹ ਮੇਰਾ ਰਾਸ਼ਨ ਕਾਰਡ ਦਾ ਮੇਰਾ ਨਾਮ ਹੈ ਇਹ ਮੇਰਾ ਐਡਰੈਸ ਹੈ ਪਰ ਜਦੋਂ ਮਨੁੱਖ ਇੱਕ ਕਦਮ ਅੱਗੇ ਤੁਰਦਾ ਹੈ ਤੇ ਉਸ ਨੂੰ ਪ੍ਰਤੀਤ ਹੁੰਦਾ ਵੀ ਇਹ ਤਾਂ ਪੁੰਜ ਹੈ ਉੱਪਰ ਪਾਈ ਹੋਈ, ਕੱਪੜੇ ਨਿਕਲ ਵੀ ਆਵੇ ਕੱਪੜਾ, ਇਹ ਤਾਂ ਕੱਪੜਾ ਪਹਿਨੇ ਹੋਇਆ, ਇਸ ਲਈ ਮੈਲਾ ਹੋ ਜਾਂਦਾ ਹਰ ਰੋਜ, ਫਿਰ ਧੋਣਾ ਪੈਂਦਾ, ਫਿਰ ਮੈਲਾ ਹੋ ਜਾਂਦਾ। ਇਸ ਲਈ ਕਦੀ ਖਿਆਲ ਕਰਨਾ, ਜਿਹੜੇ ਸਮਝਦਾਰ ਲੋਕ ਨੇ ਉਹ ਮਨੁੱਖ ਦੇ ਕੱਪੜਿਆਂ ਨਾਲ ਪ੍ਰੇਮ ਨਹੀਂ ਕਰਦੇ, ਮਨੁੱਖ ਨਾਲ ਕਰਦੇ, ਕਿਉਂਕਿ ਕੱਪੜਾ ਤੇ ਉਹ ਪਹਿਨੇ ਆ ਫਿਰ ਲਾ ਰਹੇ। ਇੱਕ ਇਸ ਚਮੜੇ ਦੇ ਕੱਪੜੇ ਦੇ ਉੱਤੇ ਆਹ ਕੱਪੜਾ ਪਹਿਨਿਆ ਔਰ ਇਸ ਆਪਣੇ ਆਪ ਦੇ ਉੱਤੇ ਇੱਕ ਚਮੜੇ ਦਾ ਕੱਪੜਾ ਪਹਿਨਿਆ ਹੋਇਆ। ਇਹ ਦੋ ਤਰ੍ਹਾਂ ਦੇ ਕੱਪੜੇ, ਕਰਮੀ ਆਵੇ ਕੱਪੜਾ, ਜਿਵੇਂ ਦੇ ਕਿਸੇ ਨੇ ਕਰਮ ਕੀਤੇ ਨੇ ਉਵੇਂ ਦਾ ਕੱਪੜਾ ਮਿਲ ਜਾਂਦਾ, ਉਵੇਂ ਦਾ ਸਰੀਰ ਪ੍ਰਾਪਤ ਹੋ ਜਾਂਦਾ, ਪਰ ਇਹਨੂੰ ਛੱਡਣਾ ਪੈਂਦਾ। ਜਿਸ ਜਿਸ ਥਾਂ ਤੇ ਮਨੁੱਖ ਨੇ ਦੇਹੀ ਧਾਰਨ ਕੀਤੀ, ਕਦੀ ਇਹਦੇ ਨਾਲ ਨਹੀਂ ਤੁਰੀ, ਇਥੋਂ ਇਹਨੇ ਪ੍ਰਾਪਤ ਕੀਤੀ, ਇਥੋਂ ਇਹਨੇ ਲਈ ਹੈ, ਇੱਥੇ ਛੁੱਟ ਜਾਏਗੀ। ਇਹ ਸਭ ਤੋਂ ਪਹਿਲਾ ਸਟੈਪ ਹੈ ਧਰਮ ਦੀ ਦੁਨੀਆਂ ਦੇ ਵਿੱਚ। ਦੇਹੀ ਸਰੀਰ ਜਦੋਂ ਜੀਵਨ ਤੋਂ ਵੱਖਰਾ ਹੋ ਗਿਆ, ਗੁਰਬਾਣੀ ਵਿੱਚ ਇਹਦੇ ਸੰਬੰਧ ਵਿੱਚ ਬੜੇ ਸ਼ਬਦ ਕਹੇ ਗਏ ਨੇ, ਫਿਰ ਮੈਂ ਅੱਜ ਦੇ ਵਿਸ਼ੇ ਦੇ ਨੇੜੇ ਰਹਿਣ ਦਾ ਯਤਨ ਕਰਾਂ ਕਿ ਕਬੀਰ ਸਾਹਿਬ ਕਹਿੰਦੇ ਕੁੰਜ ਜਿਵੇਂ ਸੱਪ ਜਿਹੜਾ ਹੈ ਆਪਣੀ ਕੁੰਜ ਤਿਆਗ ਕਰਦਾ, ਦੇਹੀ ਇਸ ਤਰ੍ਹਾਂ ਹੈ, ਇੱਥੇ ਸਰੀਰ ਬੜੇ ਫੂਕੇ ਗਏ। ਔਰ ਇਸੇ ਤਰ੍ਹਾਂ ਉਹਨਾਂ ਨੇ ਹੋਰ ਵੀ ਇੱਕ ਵਚਨ ਕਿਹਾ, ਉਹ ਕਹਿੰਦੇ ਨੇ ਕਿ ਇਹਦੇ ਉੱਤੇ ਜਿਹੜਾ ਘਾਹ ਉੱਗਦਾ ਉਹ ਵੀ ਬੜਾ ਹਰੇ ਰੰਗ ਦਾ ਹੁੰਦਾ ਹੈ, ਕਬਰਾਂ ਦਾ ਘਾਹ ਬਹੁਤ ਹਰੇ ਰੰਗ ਦਾ ਹੁੰਦਾ ਹੈ, ਬੜੇ ਸਾਵੇ ਰੰਗ ਦਾ ਹੁੰਦਾ ਹੈ। ਇਸ ਤਰ੍ਹਾਂ ਦੇ ਹੋਰ ਕਈ ਗੁਰਬਾਣੀ ਦੇ ਵਿੱਚ ਇਸ ਦੇਹੀ ਬਾਰੇ ਸ਼ਬਦ ਕਹੇ ਗਏ ਨੇ, ਪਰ ਅੱਜ ਦਾ ਵਿਸ਼ਾ ਹੈ ਕਿ ਇਸ ਜ਼ਮੀਨ ਦੇ ਉੱਤੇ ਜਦੋਂ ਸਰੀਰ ਮਨੁੱਖ ਦਾ ਭਾਵੇਂ ਦਫਨਾਇਆ ਜਾਏ, ਗੁਰੂ ਸਾਹਿਬ ਉਸ ਗੱਲ ਦੇ ਉੱਤੇ ਜ਼ੋਰ ਦੇ ਰਹੇ ਨੇ ਕਿ ਇਹਨਾਂ ਫੋਕਟ ਕਰਮਾਂ ਦੇ ਵਿੱਚ ਪੈਣ ਦਾ ਤੂੰ ਵਿਸ਼ਵਾਸ ਨਾ ਕਰ, ਤੂੰ ਕਿੱਥੇ ਗਿਆ ਤੇਰੇ ਕਰਮ ਦੱਸਣ। ਮੁਸਲਮਾਨ ਮਤ ਦੇ ਅਨੁਸਾਰ ਕਿਆਮਤ ਦੀ ਗੱਲ ਕੀਤੀ ਜਾਂਦੀ ਹੈ, ਤੇ ਮੈਂ ਉਹ ਥੋੜੀ ਜਿਹੀ ਬੇਨਤੀ ਤੁਹਾਡੇ ਚਰਨਾਂ ਵਿੱਚ ਕਰਨੀ ਚਾਹੁੰਦਾ, ਜਿੰਨੀ ਕੁ ਸਮਝ ਆਈ। ਜੋ ਕੁਝ ਧਾਰਮਿਕ ਪੁਰਸ਼ਾਂ ਨੇ ਕਿਹਾ ਹੈ ਉਹ ਲਫ਼ਜ਼ ਹੋਰ ਹੁੰਦੇ ਨੇ, ਉਹਦੇ ਅਰਥ ਹੋਰ ਹੁੰਦੇ ਨੇ, ਇੱਕ ਅੱਖਰੀ ਅਰਥ ਹੁੰਦੇ ਨੇ, ਇੱਕ ਭਾਵ ਅਰਥ ਹੁੰਦੇ ਨੇ। ਇਹ ਜਿਹੜਾ ਇਸਲਾਮ ਦਾ ਵਿਚਾਰ ਹੈ ਨਾ ਬਈ ਇੱਕ ਦਿਨ ਇਸ ਥਾਂ ਤੇ ਕਿਆਮਤ ਆਵੇਗੀ ਔਰ ਮੁਰਦੇ ਜਿਹੜੇ ਨੇ ਇਹਨਾਂ ਕਬਰਾਂ ਦੇ ਵਿੱਚੋਂ ਉੱਠ ਪੈਣਗੇ। ਇਹ ਮੁਸਲਮਾਨਾਂ ਦਾ ਵਿਸ਼ਵਾਸ ਹੈ ਔਰ ਬੜਾ ਡੂੰਘਾ ਵਿਸ਼ਵਾਸ ਹੈ, ਪਰ ਵਿਗਿਆਨ ਦੇ ਤੱਤ ਦੇ ਉੱਤੇ ਸਮੇਂ ਦੇ ਆਧਾਰ ਤੇ ਇਹ ਚੀਜ਼ ਪੂਰੀ ਦਿਸਦੀ ਨਹੀਂ, ਕਿਉਂਕਿ ਕਿੰਨੇ ਹਜ਼ਾਰਾਂ ਮੁਰਦੇ ਹਜ਼ਾਰਾਂ ਸਰੀਰ ਇਸ ਜ਼ਮੀਨ ਦੇ ਵਿੱਚ ਦਫਨਾਏ ਜਾ ਚੁੱਕੇ ਨੇ ਔਰ ਉਹਨਾਂ ਦੀ ਜਿਹੜਾ ਥਾਂ ਸੀ ਉਹ ਪੁੱਟਿਆ ਵੀ ਜਾ ਚੁੱਕਾ ਹੈ। ਸਤਿਗੁਰੂ ਅੱਜ ਕਹਿ ਰਹੇ ਨੇ ਜਿੱਥੇ ਉਹ ਦਫਨਾਏ ਗਏ ਸਨ, ਕਿਉਂਕਿ ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ, ਘੁਮਿਆਰ ਕਹਿੰਦੇ ਨੇ ਘੜੇ ਬਣਾਉਣ ਵਾਲੇ ਨੇ, ਔਰ ਜਿਹੜੇ ਘੁਮਿਆਰ ਲੋਕ ਸਨ ਪਹਿਲਾਂ ਜਦੋਂ ਮਿੱਟੀ ਦੇ ਭਾਂਡੇ ਔਰ ਇੱਟਾਂ ਆਵੇ ਲਾਏ ਜਾਂਦੇ ਸਨ ਉਹ ਘੜੇ ਬਣਾਉਣੇ ਹੁੰਦੇ ਸਨ ਤੇ ਉਹ ਖੋਜ ਖੋਜ ਕੇ ਲੱਭਦੇ ਸਨ ਕਿਤੇ ਪੁਰਾਣਾ ਕਬਰਸਤਾਨ ਲੱਭ ਜਾਏ ਜਿੱਥੇ 100 ਸਾਲ 200 ਸਾਲ ਪਹਿਲਾਂ ਮੁਰਦੇ ਦਫਨਾਏ ਗਏ ਸਨ। ਕੀ ਕਾਰਨ? ਉੱਥੋਂ ਦੀ ਮਿੱਟੀ ਬੜੀ ਚੀਕਣੀ ਹੁੰਦੀ ਹੈ ਸਰੀਰਾਂ ਦੇ ਵਿੱਚ, ਉਹਦੇ ਤੱਤ ਰਲੇ ਹੁੰਦੇ ਨੇ। ਇਸ ਲਈ ਆ ਜਿੰਨੇ ਘੜੇ ਨੇ ਜਿਨ੍ਹਾਂ ਨੂੰ ਅਸੀਂ ਬੜਾ ਸੁੱਚਾ ਕਹਿੰਦੇ ਹਾਂ, ਇਹ ਖਿਆਲ ਰੱਖਣਾ, ਆ ਜਿੰਨੇ ਮਿੱਟੀ ਦੇ ਘੜੇ ਨੇ ਨਾ ਇਹ ਸਾਰੇ ਬੰਦੇ ਦੇ ਸਰੀਰ ਤੇ ਬਣੇ ਹੋਏ ਨੇ। ਔਰ ਮੈਂ ਗੱਲ ਨਾ ਕਹਿੰਦਾ ਠੀਕ ਹੈ, ਚਲੋ ਇੱਥੇ ਤਾਂ ਹੈ ਹੀ ਨਹੀਂ, ਭਾਰਤ ਵਿੱਚ ਬਹੁਤ ਉਹਦਾ ਘੜੇ ਬਾਹਰ ਸਿੱਟਦੇ ਨੇ, ਕਿਉਂਕਿ ਬੰਦੇ ਦੀਆਂ ਹੱਡੀਆਂ ਦੇ ਬਣੇ ਹੋਏ ਨੇ, ਬੰਦੇ ਦੇ ਚਮੜੇ ਦੇ ਬਣੇ ਹੋਏ ਨੇ, ਇਹਦੀਆਂ ਨਾੜੀਆਂ ਸੈਂਕੜੇ ਸਾਲ ਮਿੱਟੀ ਨੇ ਜਦੋਂ ਸਰੀਰ ਨੂੰ ਖਾ ਲਿਆ ਤੇ ਹੁਣ ਉਹ ਜਿਹੜੇ ਘੜੇ ਵੇਚਣ ਵਾਲੇ ਨੇ ਉੱਥੇ ਜਾ ਕੇ ਗ੍ਰਾਹਕ ਕਹਿੰਦਾ ਵੀ ਕੋਈ ਘੜਾ ਮੈਨੂੰ ਦੇ ਜਿਹੜਾ ਟੁੱਟੇ ਨਾ, ਤੇ ਤੁਹਾਨੂੰ ਪਤਾ ਟੁੱਟਦਾ ਤਾਂ ਨਹੀਂ ਵੀ ਜਿਹੜੀ ਚੀਜ਼ ਦੇ ਵਿੱਚ ਥੋੜੀ ਜਿਹੀ ਥੰਧਿਆਈ ਹੋਵੇ, ਜਿਹਦੇ ਅੰਦਰ ਥੋੜਾ ਜਿਹਾ ਕੋਈ ਰਲਿਆ ਹੋਵੇ ਜਿਹੜਾ ਉਹਨੂੰ ਪੱਕਾ ਕਰਦਾ। ਇਸ ਲਈ ਉਹ ਇੱਟਾਂ ਬੜੀਆਂ ਪੱਕੀਆਂ ਨੇ ਜਿਹੜੀਆਂ ਬੰਦੇ ਦੇ ਸਰੀਰ ਨਾਲ ਸੰਬੰਧਿਤ ਨੇ, ਸਰੀਰ ਕੱਚਾ ਹੈ ਇੱਟਾਂ ਬਹੁਤ ਪੱਕੀਆਂ ਨੇ। ਇਸ ਕਰਕੇ ਜਿਹੜੇ ਘੜੇ ਨੇ, ਇਸ ਲਈ ਸਤਿਗੁਰੂ ਨੇ ਇੱਕ ਵਚਨ ਕਿਹਾ ਕਹੋ ਪੰਡਿਤ ਸੂਚਾ ਕਵਲ ਥਾਉ। ਇੱਕ ਬ੍ਰਾਹਮਣ ਜੀ ਆਏ ਸਨ, ਉਹ ਭੋਜਨ ਨਹੀਂ ਸਨ ਛਕਦੇ ਗੁਰੂ ਅਮਰਦਾਸ ਜੀ ਦੇ ਕੋਲ, ਕਹਿੰਦੇ ਸਨ ਇਹ ਚੌਂਕਾ ਪਵਿੱਤਰ ਨਹੀਂ ਹੈ, ਤੇ ਸਤਿਗੁਰਾਂ ਨੇ ਕਿਹਾ ਤੁਸੀਂ ਆਪ ਬਣਾ ਲਓ, ਅਸੀਂ ਤੁਹਾਨੂੰ ਸੁੱਕਾ ਰਸ ਦੇ ਦਿੰਦੇ ਹਾਂ, ਆਟਾ ਦੇ ਦਿੰਦੇ ਹਾਂ, ਔਰ ਉਹ ਉਹਨਾਂ ਨੂੰ ਦੇ ਦਿੱਤਾ ਗਿਆ। ਸਤਿਗੁਰਾਂ ਨੇ ਸਿੱਖਾਂ ਨੂੰ ਕਿਹਾ ਕਿ ਇਹਨਾਂ ਨੂੰ ਆਟਾ ਆਦਿ ਹੋਰ ਜੋ ਮੰਗਦੇ ਨੇ ਦਿਓ, ਦੂਰੋਂ ਆਏ ਨੇ ਇਹਨਾਂ ਦੀ ਸੇਵਾ ਕਰੋ। وہ لے کے چلا گیا تے انہیں باہرلے پاسے چل بناؤن دا یتن کیتا. گرو دی کلا سی جتھوں پٹدا اتوں ہڈیاں نکلدیاں نے بندے دی جتھوں پٹدا ہے. اور یہ داس نے تے خود اکھاں نال دیکھیا سرحد فتح گڑھ صاحب جتھے چھوٹے صاحب جدے چنے گئے جتھے ہن لنگر بنیا ہوا جتھے بڑا وڈا ٹپا سی. اور میں بھی اتنے چلا گیا کال سیوا اٹھ دن واسطے. اتنے ساری ڈیوٹی سی کہ پیچھے جڑا دیوان ٹوڈر مل ہال بہت وڈا بنیا ہے تسی ویکھو گے. یہ ادو چھپڑ سی تے 40-45 فٹ ڈونگا سی یہ سارا دیوان ہال کا جڑا اٹھ کلے تھان ہے. ساری یہ ڈیوٹی سی بھی اس ٹبے دے وچوں ٹرالیاں بھرنیاں نے تے اونوں دیوان ٹوڈر مل ہال والے تھان نوں ٹرالیاں نال بھرنا. سینکڑے ٹرالیاں پنڈاں وچ آؤندیاں سن. ساری اتنے ڈیوٹی سی اونوں اسی پٹدے سی تے پٹدیا کئی واری کیونکہ وہ سرحد غائب کیتی سی بابا بندہ سنگھ بہادر گرو کلگیتر پادشاہ نے کیا سی گرو ماری سرحد. اور اس تھان دے وچوں کئی کچھ نکلیا. ایک تے ثابت بندے دیاں اتوں ہڈیاں نکلیاں شریر باقی کھادا ہویا سی ماس تو مٹی کھا گئی سی ہڈیاں کنکال اسی طرح پیا سی یہ سارا کچھ پیا ہے. وہ جیڑی بےنتی کر رہا سا بھی اس زمین دے اندر صرف منوکھ دا پرم ہے جتھے منوکھ دا پرم جاگ پیندا اتھے وہ چیز پیدا ہو جاندی ہے. اس تھان تے وہ براہمن چل پٹدا ہے تے ہڈیاں نکلدی نے پھر مٹی پا کے اگے چلا جاندا ہے. پھر ہور تھان تے چل پٹدا ہے اتھے پھر ہڈیاں نکلدی ہے. ایسا ہے تا نہیں سن پر گرو نے کلا برتا دیتی. سارا دن بچارا چل پٹدا رہا تے ہڈیاں نکلدی رہی. ادھر بھوک لگی سی کھادا کچھ نہیں سی منہ سک گیا بچارے. یہ زیادہ جڑا گیان ہے یہ بھی مار دینا ہے. جیسے کاشی دے وچ جڑے براہمن جی سن جتھے کبیر جی ہوئے اتنے وہ اشنان کرن جایا کرتے سن تے شودر دا پرشاوا نہیں سن پہن دیندے. یعنی کہ شودر اس سائڈ تو نہ لنگے جتھے سورج چڑھیا ہوا. ٹھنڈ دے دن ہونے پو دے دن ہونے کئی شوتر جہے نے ویلے ہوں سن بڑے چلاک. انہوں نے سوچا بھی انہوں نے سڈے بہت دکا کیتا دنیا سانو شوتر کیا سانو نیوے کیا پر جدا اصا بھی انہوں نے چڑنا. انہوں نے کی کرنا بھی کندھا دے وہ لک کے کھڑے ہو جانا. جدو پنڈت جی نے اشنان کر کے آنا کاشی وچوں سورج والے پاس نکل جانا پرچاوا پی جانا پھر اشنان کرو پھر پرچاوا پی جانا پھر اشنان کرو. کئی براہمن تے نمونیا کا شکار ہو گیا مارے گئے اسی ڈنگ. اس طرح اس تھان سے اس پنڈت نے جدو سارا دن چولہا کٹیا تو کچھ نہ نکلیا. اس تھان سے ہڈیاں نکلدیا نے اخیر نو بچارا بھک تو ویاکل ہو کے گرو امرداس جی کے چرنوں میں آ گیا. کہنے لگا ستگرا نے کیا کہ براہمن جی بھوجن چھک لیا ہے تیار ہو گیا ہے ٹھیک ٹھاک پربند ہو گیا. کہنے لگا ستگرو یہ تو ساری دھرتی پوتر ہے کیوں جتوں پٹنا اتوں ہی ہڈیاں نکلدیا نے بندے دیا. ستگرا نے کیا جہاں ہاتھوں پٹ رہا سے وہ کالے بنے ہوئے نے یہ نکلدیا نے تو ہاتھ بھی تو ہڈی کے بنے ہوئے یہ بھی تو چمڑے کے بنے ہوئے نے جنا تم دوڑ رہے ہیں. اس لیے تدوان ہے تینوں تو پتا ہے تینوں اس گل کا پتا ہونا چاہیے بھی اس زمین کا ہر ایک تھان بندے کے شریر کی مٹی نال بھرا جی تو کتنے دوڑ جائے گا. اس لیے یہاں کرما کی وچار ٹھیک ہے. ایک صفائی کا وشا ہے ایک گیان کا وشا ہے ایک شریر کا ڈاکٹری حساب ہے وہ دھیان رکھنا غلط نہیں صفائی رکھنی چنگی گل ہے. پر اس راہ سے ترنا بھی اس سنسار اس ڈنگ کے نال اج کے شبد میں ستگرو کہہ رہے ہیں. اسلام نے کہا بھی قیامت والے دن قبروں وچوں مردے اٹھ کے کھڑے ہو جان گے تو انہوں نے سدا واسطے جیون ملے گا پرت کے انہوں کی موت نہیں آئے گی. یہ وچار میں کئی باری پڑھیا اور سنیا بھی بہت باری. دھن گرو گرنتھ صاحب جی کی بانی وچوں جواب لبن کے یتن کیتے ستگرو نے کرپا کیتی اور کئی پرمانے کے سبندھ وچ ملتے ہیں. واقعی گل ٹھیک ہے قبروں وچوں مردے اٹھتے ہیں. ہوں دھیان دے کے سرون کرنا میں بےنتی کر رہا سا مہاپرش رب دے پیارے ستگرو اوتار جڑے نے وہ جہاں گلا کہ وہ گلا دے ارتھ ہور نکلیا کرتے ہیں. اس لیے اسلام نے بھی جو کچھ کیا بے قیامت آوے گی تے قبر وچوں مردے اٹھن گے تے سدا جیوندے رہن گے، گل بالکل ٹھیک ہے، غلط نہیں ہے، پر اوہدی ویاخیا گرو گرنتھ صاحب نے کیتی ہے بے کیویں او جیوندے رہن گے، کیویں قبر وچوں اٹھن گے۔ بھگت کبیر جی نے ایک سلوک کیا ہے، وہ کہندے نے تینوں پتا ہے بھائی توں قبراں تو بڑا ڈرنا ہے پر تیرا نواس دن رات قبر دے وچ ہے، دن رات تو قبر وچ رہنا ہے۔ یہ گرو گرنتھ صاحب جی دے وچ اخیرلے انگاں دے اتے کبیر جی دے سلوک پڑھ کے دیکھنا، او دے وچ تین سلوک نے جہدے وچ کبیر جی کہندے نے کبیر سوتا کیا کرے اٹھ کے نہ جپے مرار، ایک دن سوبن ہوئے گو لابے گوڑ پسار۔ دوجا سلوک ہے کبیر سوتا کیا کرے جاگ روئے پائے دکھ، امرت ویلے جاگ تے اپنا ڈر اپنا خطرہ رب نال سانجھا کر، جڑا آن والا ہے۔ اس گل کا سانو پتا ہونا چاہیے ایک بڑا بڑا خطرہ سارے جیون میں آن والا ہے جہد بارے کوئی سچیت نہیں ہے، بس اس کر کے دھرم نال سانجھ نہیں پیندی بہتے لوکاں دی۔ یہ جڑا خطرہ ہے نا ہر ایک منک واسطے خطرہ آ رہا ہے، بڑی جلدی بڑی تیزی دے نال اسی ایک خطرے ول بڑھتے جا رہے ہیں۔ گرو گرنتھ صاحب نے جس خطرے کی ویاخیا کی اور منوکھے دے تو منہ موڑتا ہے، آج دنیا میں جنہیں نشے پیدا ہوئے نے اس خطرے نو پلاؤن واسطے نے، وہ خطرہ ہے موت کا خطرہ، جنہیں ول لگاتار منک بڑھتا جا رہا ہے نرنتر، پاوے وہ ستا ہے ستا بھی تر گیا دے، پاوے وہ بچپن میں ہے پاوے وہ جوانی میں ہے پاوے وہ بڑھیپے میں ہے پاوے وہ بیمار ہے تندرست ہے پڑھ رہا ہے جا ان پڑھ ہے، کچھ بھی ہوئے دھارمک ہے دھارمک ہوئے، نرنتر منک جڑا سفر کر رہا ہے کدے ول کر رہا ہے موت ول کر رہا ہے، تو بڑے بڑے خطرے ول، اس لیے بہت بڑا خطرہ ہے۔ اور آج جنیاں چیزاں باہر لوڑ تو ود بنائی نے سنسار نے، یہ اس خطرے نو پلاؤن واسطے نے، جنہیں نشے کٹے گئے نے موت بھول جا اور کا واسطے موت چیتے نہ رہے آتما کی آواز بند ہو جائے۔ نشے کا ارتھ ہے جیسے کوئی ویکتی ایکو دم آتم ہتیا کر لیتا ہے، گلے میں رسا پا کے لڑک جاتا ہے، وہ اپنے آتم کی ہتیا کر لیتا ہے شریر کی۔ نشے کے کی ارتھ نے؟ نشے کے ارتھ نے چار گھنٹے واسطے آتم ہتیا، چار گھنٹے واسطے منک مرد ہے پھر وہ آتما جیوڑ کی جدو وہ اترتا ہے۔ اس کر کے اس خطرے تو بچن واسطے منک نے آ باہر کنے سادھن کیتے نے، سنسار دے رنگ تماشے بنائے نے، کیوں موت بھول جائے کسی طرح، جہاں خطرے وال جا رہے ہیں وہ یاد نہ آئے۔ پر ستگرو کہندے تینوں پتا ہونا چاہیے جیڑی ندی آ رہی ہے نا پچھوں وہ دا پانی پھوڑ کے سریو لگنا ہے پاوے تو اکھاں تے پٹی بن لے ہور کتے جائے گی نہیں، پانی وہ دا پھوڑ کے سریو لگے گا پھر وہ دا کی علاج ہے؟ ستگرو کہندے تم پہلے ہی چنگی طرح لنگ جا، پرت کے نہ لنگنا پائے گا، آن والے خطرے نو تو دوڑ نہ، یہ سورمیا دا کام نہیں ہے، وہ دے نال نجٹھن دا یتن کر، اونوں سامنے ویکھ اپنے، تو اس خطرے تو دوڑ گیا۔ اس لیے کبیر جی نے کیا ہے کہ سمپے دیکھنا ہر کی ہے، خوشی ویکھ کے خوش نہ ہو، بپت دیکھنا روئے تے مصیبت ویکھ کے رونا ہے منک دا کم نہیں، جو سمپے تو بپت ہے بد نے رچیا سو ہوئے، یہ ویگرو نے رچیا سب کچھ تے تو اے تو دوڑ رہا اس خطرے تو، اس لیے بڑا بڑا خطرہ ہے جدھر منک نرنتر اپنی یاترا کر رہے ہیں۔ تے کبیر صاحب کہندے سویرے اٹھ کے تو ایدہ حل کر کچھ نہ کچھ، کبیر سوتا کیا کرے جاگ روئے پہ دکھ، اپنے ڈر نو پرماتما دے سامنے کہے، وہ ڈر کیڑا ہے؟ وہ ڈر یہ ہے بھی اپنے وہگرو نو کہے بھی جان کا واسا گور میں، تو میرا نواس قبر وچ کر دیتا ہے مینو ایدے تو بچا، تو میرا نواز شمشان گھاٹ وچ کر دیتا ہے، یہ سویرے اٹھ کے رب نو کہے، جے تو کہے گا تے تینوں اے شمشان گھاٹ وچوں کڈ کے کسی دوسری دنیا وچ لے جائے گا، جے تو سویرے کہے گا اس نو۔ میں بےنتی کر رہا سا بھی قیامت دے سبندھ وچ کی ارتھ بنتے ہیں، قیامت کس نو کہندے نے؟ اسلام کہندا ہے کہ قیامت آوے گی تے مردے قبراں دے وچوں اٹھ کے کھڑے ہو جان گے، یہ بالکل سچ ہے، پر یہ دی ویاخیا تن گرو گرنتھ صاحب سچے پاتشاہ نے کی تھی، وہ کہندے نے قبر تیرے شمشان گھاٹ وچ نہیں ہے، قبر تیرا شریر ہی ہے، کیونکہ وہ بھی مٹی دی ہے یہ بھی مٹی دا ہے، ਤੂੰ ਕਬਰ ਦੇ ਵਿੱਚ ਜਿਉਂ ਰਿਹਾ, ਜਾਂ ਕਾ ਵਾਸਾ ਗੋਰ ਮੈਂ, ਗੋਰ ਦਾ ਅਰਥ ਹੈ ਕਬਰ, ਤੇ ਤੂੰ ਇਹਦੇ ਵਿੱਚ ਜਿੰਦਾ ਹੈ, ਤੇ ਜਿਸ ਦਿਨ ਤੇਰੇ ਤੇ ਕਿਆਮਤ ਆਵੇਗੀ, ਕਿਆਮਤ ਦਾ ਅਰਥ ਰੱਬ ਦੀ ਰਹਿਮਤ ਵਾਪਰੇਗੀ ਤੇਰੇ ਉੱਤੇ, ਫਜ਼ਲ ਵਰਤੇਗਾ, ਕਿਰਪਾ ਹੋਵੇਗੀ, ਜਿਸ ਦਿਨ ਇਹ ਸਰੀਰ ਰੂਪੀ ਕਬਰ ਦੇ ਵਿੱਚ ਸੁੱਤਿਆ ਹੋਇਆ ਤੇ ਤੇਰੇ ਤੇ ਅਕਾਲ ਪੁਰਖ ਵਾਹਿਗੁਰੂ ਦੀ ਗੁਰੂ ਦੀ ਕਿਰਪਾ ਹੋਈ, ਤਾਂ ਉਸ ਕਿਰਪਾ ਦੇ ਨਾਲ ਤੂੰ ਇਸ ਕਬਰ ਦੇ ਵਿੱਚੋਂ ਉੱਠ ਕੇ ਖੜਾ ਹੋ ਜਾਏਗਾ ਜਿੰਦਾ ਜੀ, ਤੈਨੂੰ ਜਾਗ ਆ ਜਾਏਗੀ, ਨਵਾਂ ਜੀਵਨ ਹੋਏਗਾ, ਤੇਰਾ ਨਵਾਂ ਜੀਵਨ ਜਨਮ ਹੋ ਜਾਏਗਾ। ਉਹਨੂੰ ਕਹਿੰਦੇ ਨੇ ਕਿਆਮਤ ਆ ਜਾਣੀ, ਕ੍ਰਾਂਤੀ ਆ ਜਾਣੀ ਜੀਵਨ ਵਿੱਚ। ਸਤਿਗੁਰ ਕਹਿ ਜਨਮ ਹੈ ਗਮਨ ਮਿਟਾਇਆ, ਔਰ ਜਿਸ ਦਿਨ ਬੰਦਾ ਇਸ ਸਰੀਰ ਉੱਤੇ ਕਬਰ ਦੇ ਜਿਉਂਦਿਆਂ ਜਿਉਂਦਿਆਂ ਇਹਦੇ ਵਿੱਚੋਂ ਉੱਠ ਕੇ ਖੜਾ ਹੋ ਗਿਆ, ਪਰਤ ਕੇ ਉਹਦੀ ਮੌਤ ਨਹੀਂ ਆਈ, ਇਹਨੂੰ ਕਿਹਾ ਇਸਲਾਮ ਦੀ ਕਿਆਮਤ ਜਿਹੜੀ ਹੈ। ਇਸ ਕਬਰ ਵਿੱਚ ਤੂੰ ਜਿਉ ਰਿਹਾ, ਇਹਦੇ ਅੰਦਰੋਂ ਜਿੱਦਣ ਤੂੰ ਗੁਰੂ ਕੇ ਸ਼ਬਦ ਦੇ ਨਾਲ ਜੁੜ ਕੇ ਤੈਨੂੰ ਜਾਗ ਆ ਗਈ, ਹੋਸ਼ ਆ ਗਈ, ਇਸ ਸਰੀਰ ਰੂਪੀ 5-6 ਫੁੱਟੀ ਕਬਰ ਦੇ ਵਿੱਚੋਂ ਤੂੰ ਤੇਰੀ ਸੁਰਤ ਉੱਠ ਕੇ ਉਡਾਰੀਆਂ ਮਾਰਨ ਲੱਗ ਪਈ, ਆਕਾਸ਼ ਵਿੱਚ ਸ਼ਬਦ ਨਾਲ ਜੁੜ ਗਈ, ਤਾਂ ਉਸ ਦਿਨ ਸਮਝ ਲੈਣਾ ਵੀ ਤੇਰੇ ਜੀਵਨ ਵਿੱਚ ਕਿਆਮਤ ਆ ਗਈ, ਹੁਣ ਤੇਰੀ ਮੌਤ ਨਹੀਂ ਆਏਗੀ, ਤੂੰ ਕਬਰ ਦੇ ਵਿੱਚੋਂ ਉੱਠ ਪਿਆ। ਤੇ ਗੁਰੂ ਨਾਨਕ ਸਾਹਿਬ ਨੇ ਅੱਜ ਉਸ ਖਿਆਲ ਦੀ ਜਿਹੜੀ ਪੁਸ਼ਟੀ ਕੀਤੀ ਹੈ ਕਿ ਮੁਸਲਮਾਨ ਮਤ ਦੇ ਵਿੱਚ ਇਹ ਅਹੰਕਾਰ ਕੀਤਾ ਜਾਂਦਾ ਹੈ ਕਿ ਜਿਹੜੇ ਕਬਰ ਵਿੱਚ ਜਿਹੜੇ ਚਿਦਾ ਵਿੱਚ ਸਾੜੇ ਜਾਂਦੇ ਨੇ ਉਹ ਦੋਜਕ ਵਿੱਚ ਬਹਿਣਗੇ, ਤੇ ਸਤਿਗੁਰਾਂ ਨੇ ਸਵਾਲ ਕੀਤਾ, ਕਹਿਣ ਲੱਗੇ ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ, ਕਿਸੇ ਮੁਸਲਮਾਨ ਦੀ ਮੌਤ ਹੋਈ, ਵਿਗਿਆਨ ਦੇ ਢੰਗ ਨਾਲ ਗੱਲ ਕਰਦੇ, ਔਰ ਕਾਫੀ ਸਮੇਂ ਬਾਅਦ ਉਹਦੇ ਸਰੀਰ ਦੀ ਜਿਹੜੀ ਮਿੱਟੀ, ਉਹ ਸਰੀਰ ਗਲ ਚੁੱਕਾ ਸੀ, ਮਿੱਟੀ ਹੋ ਚੁੱਕਾ ਸੀ, ਖਤਮ ਹੋ ਚੁੱਕਾ ਸੀ, ਉਹ ਜਿਹੜੇ ਸਰੀਰ ਦੀ ਮਿੱਟੀ ਇੱਕ ਘੁਮਿਆਰ ਦੇ ਹੱਥ ਵਿੱਚ ਆ ਗਈ, ਭਾਵ ਉਹਨੇ ਘੜੇ ਬਣਾਉਣ ਵਾਸਤੇ ਉਸ ਥਾਂ ਨੂੰ ਵਰਤਿਆ। ਫਿਰ ਕਹਿੰਦੇ ਨੇ ਘੜ ਭਾਂਡੇ, ਉਸ ਮਿੱਟੀ ਦੇ ਭਾਂਡੇ ਬਣਾਏ, ਇੱਟਾਂ ਕੀਆਂ ਔਰ ਇੱਟਾਂ ਬਣਾਈਆਂ, ਔਰ ਫਿਰ ਉਹਨੂੰ ਅੱਗ ਵਿੱਚ ਲਾ ਦਿੱਤਾ, ਤੇ ਵਿਚਾਰੀ ਉਹ ਸੜਨ ਲੱਗ ਪਈ, ਜਲਦੀ ਕਰੇ ਪੁਕਾਰ, ਫਿਰ ਉਹ ਸੜ ਰਹੀ ਸੀ। ਜਲ ਜਲ ਰੋਵੈ ਬੱਕੜੀ, ਝੜ ਝੜ ਪਵੇ ਅੰਗਿਆਰ, ਉਹ ਵਿਚਾਰੀ ਮਿੱਟੀ ਹੁਣ ਰੋਂਦੀ ਏ, ਸੜਦੀ ਏ। ਇੱਥੇ ਸਿਰਫ ਇੱਕ ਮਖੌਲ ਦੇ ਪਰਿਭਾਸ਼ਾ ਦੇ ਵਿੱਚ ਕਹਿ ਰਹੇ ਨੇ ਵੀ ਹੁਣ ਇਸ ਮੁਸਲਮਾਨ ਦਾ ਕੀ ਬਣੇਗਾ ਜਿਹਦੀ ਮਿੱਟੀ ਬਾਅਦ ਵਿੱਚ ਸੜ ਰਹੀ, ਉਹ ਦੋਜਖ ਵਿੱਚ ਜਾਏਗਾ, ਜਾਂ ਉਹ ਜੰਨਤ ਵਿੱਚ ਜਾਏਗਾ, ਉਹ ਸਵਰਗ ਵਿੱਚ ਜਾਏਗਾ, ਜਾਂ ਨਰਕ ਦੇ ਅੰਦਰ, ਇਹ ਕਿਵੇਂ ਦਾ ਵਿਚਾਰ ਹੈ, ਇਹਦਾ ਖੰਡਨ ਕੀਤਾ ਹੈ। ਇਹ ਜਿਹੜੀ ਤੁਕ ਹੈ ਇਹਦੇ ਸੰਬੰਧ ਦੇ ਵਿੱਚ ਹੀ ਰਾਮ ਰਾਏ ਗੁਰੂ ਹਰਿਰਾਏ ਸਾਹਿਬ ਜੀ ਤੋਂ ਬੇਮੁੱਖ ਹੋਇਆ ਸੀ। ਇਹ ਜਿਹੜੀ ਤੁਕ ਹੈ ਨਾ ਕਿ ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ, ਰਾਮ ਰਾਏ ਸੱਤਵੇਂ ਗੁਰੂ ਧੰਨ ਗੁਰੂ ਹਰਿਰਾਏ ਸਾਹਿਬ ਜੀ ਦਾ ਸਪੁੱਤਰ ਸੀ, ਤੇ ਗੁਰੂ ਹਰਿਰਾਏ ਸਾਹਿਬ ਨੂੰ ਬੁਲਾਇਆ ਔਰੰਗਜ਼ੇਬ ਨੇ। ਗੁਰੂ ਹਰਿਰਾਏ ਸਾਹਿਬ ਨੇ ਆਪਣੇ ਵੱਡੇ ਪੁੱਤਰ ਬਾਬਾ ਰਾਮ ਰਾਏ ਨੂੰ ਭੇਜਣ ਦਾ ਮਨ ਬਣਾਇਆ ਵੀ ਤੂੰ ਦਿੱਲੀ ਚਲਾ ਜਾ। ਉਹਨੇ ਇੱਕ ਬੇਨਤੀ ਕੀਤੀ ਸਤਿਗੁਰੂ, ਤੇ ਔਰੰਗਜ਼ੇਬ ਬੜਾ ਸਖ਼ਤ ਹੈ, ਉਹਨੇ ਤੇ ਬੜੇ ਫਕੀਰ ਕਤਲ ਕਰ ਦਿੱਤੇ ਨੇ, ਬੜੇ ਬੜੇ ਵੱਡੇ ਕਰਾਮਾਤੀ ਸਰਬੱਤ ਵਰਗੇ, ਹੋਰ ਕਈ ਉਹਨੇ ਕਤਲ ਕੀਤੇ, ਤੇ ਬੜਾ ਸਖ਼ਤ ਹੈ, ਮੈਂ ਉੱਥੇ ਕਿਵੇਂ ਜਾਵਾਂਗਾ। ਸਤਿਗੁਰਾਂ ਨੇ ਫਿਰ ਬਖਸ਼ਿਸ਼ ਕੀਤੀ, ਕਹਿਣ ਲੱਗੇ ਤੇਰੀ ਰਸਨਾ ਤੇ ਗੁਰੂ ਨਾਨਕ ਸਾਹਿਬ ਬੈਠ ਕੇ ਬੋਲਣਗੇ, ਬਰਕਤਾਂ ਤੇਰੇ ਨਾਲ ਰਹਿਣਗੀਆਂ, ਪਰ ਇੱਕ ਗੱਲ ਯਾਦ ਰੱਖੀ, ਗੁਰੂ ਨਾਨਕ ਦੇ ਘਰ ਦੀ ਮਰਿਆਦਾ ਨੂੰ ਯਾਦ ਰੱਖ ਕੇ ਤੁਰੀ। ਰਾਮ ਰਾਏ ਚਲਾ ਗਿਆ, ਔਰੰਗਜ਼ੇਬ ਦੇ ਦਰਬਾਰ ਵਿੱਚ ਇਹਦੀ ਬੜੀ ਪੁੱਛਗਿੱਛ ਹੋਈ, ਬੜਾ ਸਤਿਕਾਰ ਮਿਲਿਆ, ਔਰ ਔਰੰਗਜ਼ੇਬ ਨੇ ਸਭ ਤੋਂ ਪਹਿਲਾਂ ਇਹ ਕਿਹਾ ਵੀ ਕਰਾਮਾਤ ਦਿਖਾਓ। ਇਹ ਕਰਾਮਾਤ ਦੇਖਣ ਦਾ ਬਹੁਤ ਭੁੱਖਾ ਸੀ ਜਿਹੜਾ ਔਰੰਗਜ਼ੇਬ, ਕੋਈ ਕਰਾਮਾਤ ਦਿਖਾਓ ਕੋਈ। ਉਸ ਸਮੇਂ ਰਾਮ ਰਾਏ ਨੇ ਆਪਣੀ ਵਡਿਆਈ ਕਰਾਉਣ ਵਾਸਤੇ 72 ਕਰਾਮਾਤਾਂ ਔਰੰਗਜ਼ੇਬ ਨੂੰ ਦਿਖਾਈਆਂ, ਜਿਹਦੇ ਵਿੱਚ ਖੂਹ ਦੇ ਉੱਤੇ ਚਾਦਰ ਰੱਖ ਕੇ ਬੈਠ ਜਾਣਾ, ਬੜੀ ਦੂਰੋਂ ਦੂਰੋਂ ਫਲ ਫਰੂਟ ਮੰਗਾ ਲੈਣੇ, ਹੋਰ ਕਈ ਤਰ੍ਹਾਂ ਦੀਆਂ ਕਰਾਮਾਤਾਂ, ਹੋਰ ਬੜੀ ਤਰ੍ਹਾਂ ਦੇ ਹੋਰ ਕਈ ਦ੍ਰਿਸ਼ ਜਦੋਂ ਔਰੰਗਜ਼ੇਬ ਨੂੰ ਦਿਖਾਏ, ਔਰੰਗਜ਼ੇਬ ਬੜਾ ਪ੍ਰਭਾਵਿਤ ਹੋਇਆ, ਦਰਬਾਰ ਵਿੱਚ ਇਹਨੂੰ ਬੜਾ ਸਨਮਾਨ ਮਿਲਿਆ, ਇਹਨੂੰ ਚੰਗੀ ਰਿਹਾਇਸ਼ ਦਿੱਤੀ ਗਈ, ਚੰਗੀ ਮਾਇਆ ਨਾਲ ਸਨਮਾਨਿਆ ਗਿਆ ਔਰ ਫਸ ਗਿਆ। ਇਹ ਕਈ ਦਿਨ ਲੰਘਦੇ ਗਏ ਤੇ ਕਾਜੀ ਜਿਹੜੇ ਸਨ, ਮੁੱਲਾ ਜਿਹੜੇ ਸਨ, ਉਹਨਾਂ ਨੂੰ ਬੜੀ ਈਰਖਾ ਪੈਦਾ ਹੋਈ ਵੀ ਰਾਮ ਰਾਏ ਦਾ ਬੜਾ ਸਤਿਕਾਰ ਹੈ, ਹਾਲਾਂਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਸੀ ਕਿ ਕਰਾਮਾਤ ਤੂੰ ਨਹੀਂ ਦਿਖਾਉਣੀ, ਤੂੰ ਸ਼ਬਦ ਦੇ ਨਾਲ ਗੱਲ ਕਰਨੀ ਹੈ। ਇਹ ਗੱਲ ਖਿਆਲ ਵਿਚ ਰੱਖਣਾ, ਇਹ ਜਿਹੜਾ ਕਰਾਮਾਤ ਵਾਲਾ ਵਿਸ਼ਾ ਹੈ ਨਾ, ਗੁਰੂ ਨਾਨਕ ਦੇ ਘਰ ਵਿਚ ਕਰਾਮਾਤ ਨਹੀਂ, ਗੁਰੂ ਨਾਨਕ ਦੇ ਘਰ ਵਿਚ ਬਰਕਤ ਹੈ। ਇਹ ਕੋਈ ਜਾਦੂ ਦਾ ਖੇਡ ਨਹੀਂ, ਇਹ ਬਰਕਤਾਂ ਹੁੰਦੀਆਂ ਨੇ। ਜਾਦੂ ਦਾ ਮਤਲਬ ਹੁੰਦਾ ਜਿਹਨੂੰ ਤੁਸੀਂ ਬਾਅਦ ਵਿਚ ਵੀ ਕਰ ਸਕਦੇ। ਕਈ ਲੋਕ ਕਹਿੰਦੇ ਨੇ ਵੀ ਤੁਸੀਂ ਸਿੱਖ ਧਰਮ ਨੂੰ ਜਾਦੂ ਨਾਲ ਜੋੜ ਰਹੇ ਹੋ। ਜਦੋਂ ਪੰਜਾ ਸਾਹਿਬ ਦੀ ਗੱਲ ਚੱਲਦੀ ਹੈ, ਜਦੋਂ ਰੇਠੇ ਮਿੱਠੇ ਦੀ ਗੱਲ ਚੱਲਦੀ, ਕਈ ਤੇ ਪ੍ਰਮਾਣ ਸਾਹਮਣੇ ਮਿਲ ਰਹੇ ਨੇ, ਉਹਨਾਂ ਨੂੰ ਕਿਵੇਂ ਕੱਟਾਂਗੇ ਅਸੀਂ? ਚਲੋ ਕਿਤਾਬ ਵਿਚ ਲਿਖੀ ਹੋਈ ਚੀਜ਼ ਨੂੰ ਤਾਂ ਅਸੀਂ ਕਹਿ ਸਕਦੇ ਕਿਸੇ ਨੇ ਮਿਲਾ ਦਿੱਤੀ, ਕਿਸੇ ਨੇ ਰਲਾ ਦਿੱਤੀ, ਪਰ ਜਿਹੜੀਆਂ ਚੀਜ਼ਾਂ ਸਾਹਮਣੇ ਮੌਜੂਦ ਨੇ ਤੇ ਉਦਾਹਰਣ ਦੇ ਰਹੀਆਂ ਨੇ। ਅਰੇਠਾ ਸਾਹਿਬ, ਰੇਠੇ ਆਮ ਤੌਰ ਤੇ ਕੌੜੇ ਹੁੰਦੇ ਨੇ, ਪਰ ਜਿੱਥੇ ਸਤਿਗੁਰੂ ਬੈਠੇ ਨੇ ਉਹਦੇ ਰੇਠੇ ਮਿੱਠੇ ਨੇ ਅੱਜ, ਉੱਥੋਂ ਲੋਕ ਪ੍ਰਸ਼ਾਦ ਲੈ ਕੇ ਆਉਂਦੇ। ਆ ਇੱਕ ਗਰਨਾ ਹੁੰਦਾ, ਗਰਨੇ ਦਾ ਕੰਡਾ ਉਸ ਨੂੰ ਕਹਿੰਦੇ, ਉਹ ਆਮ ਤੌਰ ਤੇ ਪਾਕਿਸਤਾਨ ਵਿਚ ਮਿਲਦਾ, ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਨਾਲ ਮਿਲਦਾ। ਇਹ ਗਰਨੇ ਦਾ ਜਿਹੜਾ ਕੰਡਾ ਹੈ, ਇਹ ਜਿਸ ਨੂੰ ਚੁੱਭ ਜਾਏ ਇੰਨਾ ਖਤਰਨਾਕ ਹੁੰਦਾ ਵੀ ਉਹ ਬਾਹਰ ਨਹੀਂ ਨਿਕਲਦਾ, ਉਹ ਸਰੀਰ ਦੇ ਵਿਚ ਧਸਦਾ ਤੁਰਿਆ ਜਾਂਦਾ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸ਼ਿਕਾਰ ਖੇਡਣ ਗਏ, ਭੱਜ ਦੌੜ ਦੇ ਵਿਚ ਗਰਨੇ ਦਾ ਕੰਡਾ ਚੁੱਭ ਗਿਆ ਪੈਰ ਨੂੰ, ਕੰਡਾ ਚੁੱਭ ਗਿਆ। ਸਤਿਗੁਰਾਂ ਨੂੰ ਪਤਾ ਸੀ, ਉਸੇ ਵੇਲੇ ਫੜ ਲਿਆ, ਖਿੱਚ ਲਿਆ, ਵਿਚੋਂ ਕੱਢ ਲਿਆ ਉਹ ਕੰਡਾ ਜਿਹੜਾ, ਕੱਢ ਕੇ ਤੇ ਉੱਥੇ ਦੱਬ ਦਿੱਤਾ ਤੇ ਵਚਨ ਕੀਤਾ ਕਿ ਇਹਦਾ ਜਿਹੜਾ ਬਹੁਤ ਵਧੀਆ ਬਿਰਸ਼ ਬਣੇਗਾ ਗਰਨੇ ਦਾ, ਔਰ ਇਹਨੂੰ ਬੜੇ ਮਿੱਠੇ ਫਲ ਲੱਗਿਆ ਕਰਨ। ਉਹ ਅੱਜ ਵੀ ਗਰਨੇ ਦਾ ਰੁੱਖ ਖੜਾ ਹੈ ਤੇ ਉਹਨੂੰ ਫਲ ਲੱਗਦੇ। ਇਸ ਲਈ ਧਰਮ ਜਿਹੜਾ ਹੈ ਇਹ ਡਿਵੈਲਪ ਕਰਦਾ ਹੈ, ਹਰ ਇੱਕ ਚੀਜ਼ ਨੂੰ ਤਬਦੀਲ ਕਰ ਦਿੰਦਾ। ਇਹ ਕੰਡਿਆਂ ਨੂੰ ਫੁੱਲ ਵਿੱਚ ਤਬਦੀਲ ਕਰਦਾ ਹੈ, ਜ਼ਹਿਰ ਨੂੰ ਅੰਮ੍ਰਿਤ ਵਿੱਚ ਤਬਦੀਲ ਕਰਦਾ। ਇਹ ਕਰਾਮਾਤ ਨਹੀਂ, ਇਹ ਧਰਮ ਦੀ ਬਰਕਤ ਹੈ, ਜਾਦੂ ਨਹੀਂ ਹੈ ਕੋਈ ਧਰਮ ਦਾ। ਜਿਹੜੀ ਸਹਿਜ ਸੁਭਾਅ ਚੀਜ਼ ਵਾਪਰਦੀ ਹੈ ਹਰ ਇੱਕ ਬੰਦੇ ਦੇ ਜੀਵਨ ਵਿੱਚ, ਕੁਝ ਨਾ ਕੁਝ ਵਾਪਰਦਾ, ਉਹ ਕਰਾਮਾਤ ਨਹੀਂ ਹੁੰਦੀ, ਜਾਦੂ ਨਹੀਂ ਹੁੰਦਾ। ਉਹ ਜਾਦੂ ਦਾ ਅਰਥ ਹੁੰਦਾ ਹੈ ਜਿਵੇਂ ਜਾਦੂਗਰ ਹੁਣ ਮਦਾਰੀ ਵਾਲਾ ਬੈਠਾ ਸੀ, ਉਹਨੇ ਕਈ ਚੀਜ਼ਾਂ ਕੱਢ ਕੇ ਦਿਖਾ ਦਿੱਤੀਆਂ ਪਰ ਉਹ ਸੱਚੀਆਂ ਨਹੀਂ ਸਨ, ਖਤਮ ਹੋ ਗਈਆਂ। ਫਿਰ ਕੱਲ ਨੂੰ ਫਿਰ ਉਹ ਚੀਜ਼ਾਂ ਦਿਖਾ ਸਕਦਾ ਹੈ, ਪਰਸੋਂ ਫਿਰ ਦਿਖਾ ਸਕਦਾ ਹੈ, ਹਰ ਰੋਜ਼ ਦਿਖਾ ਸਕਦਾ। ਪਰ ਜਿਹੜੀ ਗੁਰੂ ਨਾਨਕ ਦੇ ਘਰ ਦੀ ਬਰਕਤ ਦੇ ਲੋਕ ਫਿਰ ਸਬੂਤ ਮੰਗਦੇ ਨੇ, ਜੇ ਪਹਿਲਾਂ ਹੋਇਆ ਸੀ ਹੁਣ ਕਿਉਂ ਨਹੀਂ ਹੋਇਆ? ਇਹ ਜਾਦੂ ਨਹੀਂ, ਇਹ ਬਰਕਤਾਂ ਨੇ, ਔਰ ਇਹ ਬਰਕਤਾਂ ਵਾਰ ਵਾਰ ਨਹੀਂ ਵਾਪਰਦੀਆਂ, ਨਿੱਤ ਨਵੀਂ ਹੁੰਦੀ, ਕਿਉਂਕਿ ਸਾਹਿਬ ਮੇਰਾ ਨੀਤ ਨਵਾਂ, ਉਹ ਹਰ ਰੋਜ਼ ਨਵਾਂ ਕਰਦਾ, ਪੁਰਾਣਾ ਨਹੀਂ ਕਰਦਾ। ਇਸ ਕਰਕੇ ਚੀਜ਼ਾਂ ਵਾਪਰੀਆਂ, ਜਦੋਂ ਤਾਕਤਾਂ ਹੈ ਸਨ ਗੁਰੂ ਘਰ ਦੇ ਵਿਚ ਔਰ ਹੈਨ, ਪਰ ਗੁਰੂ ਨਾਨਕ ਦੇ ਘਰ ਦਾ ਇਹ ਸੰਵਿਧਾਨ ਨੇ ਕਿ ਇਹਨਾਂ ਦੀ ਵਰਤੋਂ ਕੀਤੀ ਜਾਏ। ਸਤਿਗੁਰਾਂ ਦਾ ਮਿਸ਼ਨ ਹੈ ਕਿ ਮਨੁੱਖ ਇੱਕ ਆਮ ਆਦਮੀ ਵਾਂਗੂ ਕੰਮ ਕਰਦਿਆਂ, ਨਾਮ ਜਪਦਿਆਂ, ਧਰਮ ਦੀ ਕਿਰਤ ਕਰਦਿਆਂ ਤੇ ਵੰਡ ਛਕਦਿਆਂ ਸਧਾਰਨ ਜੀਵਨ ਗੁਜ਼ਾਰੇ, ਨਾ ਉਹ ਰੱਬ ਤੋਂ ਕਰਾਮਾਤਾਂ ਮੰਗੇ, ਨਾ ਉਹ ਇਸ ਤਰ੍ਹਾਂ ਦੇ ਪੁਆੜਿਆਂ ਵਿਚ ਪਵੇ। ਆਹ ਜਿਹੜਾ ਸਮਾਜ ਤੁਹਾਡੇ ਸਾਹਮਣੇ ਹੈ, ਜਿਹੜੇ ਲੋਕ ਸਮਾਜ ਨੂੰ ਵਰਤ ਰਹੇ ਨੇ, ਆਪਣੀਆਂ ਜੇਬਾਂ ਭਰ ਰਹੇ ਨੇ ਇਹਨਾਂ ਚੀਜ਼ਾਂ ਦੇ ਉੱਤੇ, ਕਰਾਮਾਤਾਂ ਦਿਖਾ ਕੇ ਕਿਸੇ ਦਾ ਇਲਾਜ ਕਰਦੇ ਨੇ, ਕਿਸੇ ਨੂੰ ਦੂਸਰੇ ਪਾਸੇ ਭਰਮਾ ਕੇ ਲੋਕਾਂ ਨੂੰ ਆਪਸ ਵਿਚ ਲੜਾ ਕੇ, ਪਰਿਵਾਰਾਂ ਦੇ ਪਰਿਵਾਰ ਆਪਸ ਵਿਚ ਖਹਿ ਰਹੇ ਨੇ, ਕਿਉਂਕਿ ਉਹ ਸਾਰੇ ਉਹਨਾਂ ਦੇ ਸ਼ਿਸ਼ ਨੇ, ਸਾਰੇ ਉਹਨਾਂ ਦੇ ਚੇਲੇ ਨੇ। ਇੱਕ ਨੂੰ ਕਹਿੰਦੇ ਨੇ, ਦੂਸਰੇ ਨੇ ਤੈਨੂੰ ਕੋਈ ਕਰ ਦਿੱਤਾ, ਦੂਸਰੇ ਨੂੰ ਕਹਿੰਦੇ, ਤੀਸਰੇ ਤੈਨੂੰ ਕਰ ਦਿੱਤਾ। ਇਹ ਢੰਗ ਤੋੜਨ ਵਾਸਤੇ, ਪਰ ਇਹਦਾ ਮਤਲਬ ਇਹ ਨਹੀਂ ਸੀ ਵੀ ਧਰਮ ਦੇ ਵਿਚ ਕੋਈ ਤਾਕਤ ਨਹੀਂ, ਬਰਕਤਾਂ ਸਨ। ਇਸ ਕਰਕੇ ਰਾਮ ਰਾਏ ਵਿਚ ਬਰਕਤਾਂ ਤਾਂ ਪਾਈਆਂ ਗੁਰੂ ਹਰਗੋਬਿੰਦ ਸਾਹਿਬ ਨੇ, ਪਰ ਨਾਲ ਇਹ ਉਪਦੇਸ਼ ਦਿੱਤਾ ਸੀ ਕਿ ਸਿੱਖੀ ਦੀ ਬਰਾ ਸਭ ਤੋਂ ਵੱਡੀ ਜਿਹੜੀ ਕਰਾਮਾਤ ਜਿਹਨੂੰ ਵਰਤਣ ਦਾ ਇਜਾਜ਼ਤ ਹੈ ਗੁਰੂ ਨਾਨਕ ਦੇ ਘਰ ਵਿਚ, ਉਹ ਹੈ ਸ਼ਬਦ ਦੀ ਕਲਾ। ਗੁਰੂ ਨਾਨਕ ਦੇ ਘਰ ਵਿਚ ਸਭ ਤੋਂ ਵੱਡੀ ਕਰਾਮਾਤ ਕਿਹੜੀ? ਭਾਈ ਗੁਰਦਾਸ ਜੀ ਨੇ ਲਿਖਿਆ ਕਿ ਬਾਬਾ ਜੀ ਕੋਲ ਬੜੀਆਂ ਸ਼ਕਤੀਆਂ ਸਨ, ਗੁਰੂ ਨਾਨਕ ਸਾਹਿਬ ਦੇ ਕੋਲ ਬੜੀਆਂ ਤਾਕਤਾਂ ਸਨ, ਪਰ ਜਦੋਂ ਸਿੱਧਾ ਨੇ ਪੁੱਛਿਆ ਵੀ ਤੁਸੀਂ ਸੁਮੇਰ ਪਰਬਤ ਤੇ ਕਿਵੇਂ ਪਹੁੰਚ ਗਏ ਤੇ ਕੋਈ ਆ ਨਹੀਂ ਸਕਦਾ, ਔਰ ਇਹਦੇ ਤੋਂ ਬਾਅਦ ਅਚਲ ਬਟਾਲੇ ਵਿਚ ਵਾਰਤਾ ਹੋਈ ਤੇ ਪੁੱਛਿਆ ਤੁਹਾਡੇ ਕੋਲ ਕਿਹੜੀ ਸ਼ਕਤੀ ਹੈ, ਤੇ ਗੁਰੂ ਨਾਨਕ ਸਾਹਿਬ ਨੇ ਬਚਨ ਕਿਹਾ ਸੀ ਕਿ ਬਾਜੋ ਸੱਚੇ ਨਾਮ ਦੇ ਹੋਰ ਕਰਾਮਾਤ ਸਾਡੇ ਨਾਹੀਂ। ਮੈਂ ਨਾਮ ਤੋਂ ਬਿਨਾਂ, ਸ਼ਬਦ ਤੋਂ ਬਿਨਾਂ ਕਿਸੇ ਕਰਾਮਾਤ ਨੂੰ ਨਹੀਂ ਮੰਨਦਾ। ਔਰ ਤੁਸੀਂ ਨਾਲ ਇਹ ਵੀ ਸੁਣਦੇ ਹੋ ਵੀ ਜਦੋਂ ਉਹਨਾਂ ਰਾਜਧਾਰੀਆਂ ਦਾ ਲੋਟਾ ਗੁਆਚ ਗਿਆ, ਸਿੱਧਾਂ ਨੇ ਗੁਆ ਦਿੱਤਾ, ਇਹ ਭਾਈ ਗੁਰਦਾਸ ਜੀ ਨੇ ਲਿਖਿਆ, ਰਾਜਧਾਰੀਆਂ ਦਾ ਮਾਇਆ ਵਾਲਾ ਲੋਟਾ ਗਵਾਚ ਗਿਆ, ਸਿੱਧਾਂ ਨੇ ਕਰਾਮਾਤ ਨਾਲ ਲੁਕਾਇਆ ਤੇ ਗੁਰੂ ਸਾਹਿਬ ਨੇ ਲੱਭ ਕੇ ਦਿੱਤਾ। ਇਹਦਾ ਮਤਲਬ ਸੀ ਜਦੋਂ ਕਿਸੇ ਗਰੀਬ ਨਾਲ ਜਾਪਤੀ ਹੁੰਦੀ ਏ ਉਦੋਂ ਸਤਿਗੁਰੂ ਹਰਕਤ ਵਿਚ ਜ਼ਰੂਰ ਆਉਂਦੇ ਨੇ, ਵੈਸੇ ਆਮ ਨਹੀਂ। ਇਸ ਕਰਕੇ ਇਸ ਰਾਮ ਰਾਏ ਨੇ ਗੁਰੂ ਨਾਨਕ ਦੇ ਘਰ ਦੇ ਵਿਚ ਸ਼ਬਦ ਦੀ ਕਲਾ ਨੂੰ ਵਰਤਿਆ ਗਿਆ ਹੈ, ਸ਼ਬਦ ਦੀ ਸ਼ਕਤੀ ਨੂੰ ਵਰਤਿਆ ਗਿਆ ਕਿ ਜਿਹੜੀ ਦਾਤ ਰੱਬ ਵੱਲੋਂ ਮਿਲੀ ਹੈ ਸ਼ਬਦਾਂ ਦੁਆਰਾ ਮਨੁੱਖ ਦਾ ਮਾਇੰਡ ਚੇਂਜ ਕਰਨਾ, ਨਾ ਕਿ ਬਾਹਰੋਂ ਕੇਵਲ ਆ ਜਿਹੜੀਆਂ ਦਿਖਾਉਣ ਵਾਲੀਆਂ ਕਰਾਮਾਤਾਂ ਦਿਖਾ ਕੇ ਪਖੰਡੀ ਬਣ ਜਾਣਾ, ਸਿੱਖ ਚੇਲੇ ਬਹੁਤ ਬਣਾ ਲੈਣੇ, ਉਹਨਾਂ ਨੂੰ ਵਰਸਰਾਪ ਦੇਣੇ, ਇਹ ਮਨਮਤ ਹੈ। ਇਸ ਲਈ ਗੁਰੂ ਹਰਗੋਬਿੰਦ ਸਾਹਿਬ ਨੇ ਜੰਗਲ ਦੇ ਵਿਚ ਇਕ ਦਿਨ ਸਿੱਖਾਂ ਨੂੰ ਇੱਕ ਬਹੁਤ ਵਧੀਆ ਦ੍ਰਿਸ਼ ਦਿਖਾਇਆ ਸੀ। ਗੁਰੂ ਗ੍ਰੰਥ ਸਾਹਿਬ ਵੀ ਇਹ ਗੱਲ ਕਹਿੰਦੇ ਨੇ ਕਿ ਸਿੱਖ ਸਾਕਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ, ਚੇਲੇ ਬਹੁਤ ਬਣਾ ਲੈ ਪੈਰਾਂ ਨੂੰ ਹੱਥ ਲਾਉਣ ਵਾਲੇ, ਲੱਤਾਂ ਕੁੱਟਣ ਵਾਲੇ, ਕਿਉਂਕਿ ਇਹਦੇ ਵਿਚ ਬਹੁਤ ਆਨੰਦ ਆਉਂਦਾ। ਮੈਂ ਬੇਨਤੀ ਕਰਾਂ ਇਹਨਾਂ ਬੰਦੇ ਨੂੰ ਸ਼ਰਾਬ ਪੀਣ ਦਾ ਨਸ਼ਾ ਨਹੀਂ ਚੜਦਾ ਜਿੰਨਾ ਉਸ ਬੰਦੇ ਦੇ ਚਾਰ ਬੰਦੇ ਸਤਿਕਾਰ ਕਰਨ ਤੇ ਉਹਦਾ ਨਸ਼ਾ ਚੜਦਾ। ਉਹ ਬਹੁਤ ਵੱਡਾ ਨਸ਼ਾ, ਚਾਰ ਬੰਦੇ ਨਾਲ ਤੁਰਨ, ਦੋ ਬੰਦੇ ਦਰਵਾਜ਼ਾ ਖੋਲਣ, ਇਹ ਬਹੁਤ ਵੱਡਾ ਨਸ਼ਾ, ਬੜਾ ਵੱਡਾ ਹੰਕਾਰ ਹੈ। ਔਰ ਇਹ ਹੈ ਵਡਿਆਈ ਗੁਰੂ ਦੀ, ਇਹ ਹੁਣ ਉਸ ਬੰਦੇ ਨੇ ਵੇਖਣਾ ਵੀ ਤੂੰ ਇਹਨੂੰ ਕਿਹੜੇ ਤਰੀਕੇ ਨਾਲ ਵਰਤਣਾ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਇੱਕ ਦਿਨ ਜੰਗਲ ਵਿਚ ਜਾ ਰਹੇ ਸਨ, ਇਸ ਤਰ੍ਹਾਂ ਸੈਰ ਕਰਦਿਆਂ ਨਾਲ ਗੁਰਸਿੱਖ ਭਾਈ ਬਿਧੀ ਚੰਦ ਹੋਈ ਤੇ ਅੱਗੋਂ ਇੱਕ ਬੜਾ ਭਾਰਾ ਅਜਗਰ ਸੱਤ ਤੁਰਿਆ ਹੁੰਦਾ, ਕਵੀ ਸੰਤੋਖ ਸਿੰਘ ਹੋਰਾਂ ਨੂੰ ਲਿਖਿਆ, ਜਿਹਨੂੰ ਦੇਖ ਕੇ ਡਰ ਹੁੰਦਾ, ਜਿਸ ਦੇ ਫੁੰਕਾਰੇ ਬੜੀ ਦੂਰ ਦੂਰ ਜਾ ਰਹੇ ਸਨ। ਸਤਿਗੁਰੂ ਖੜੇ ਹੋ ਗਏ, ਭਾਈ ਬਿਧੀ ਚੰਦ ਹੋਰਾਂ ਨੇ ਪੁਜੀਸ਼ਨ ਲਈ ਵੀ ਮਹਾਰਾਜ ਸੱਪ ਬੜਾ ਖਤਰਨਾਕ ਹੈ, ਉਹਨੂੰ ਮਾਰਨ ਵਾਸਤੇ ਤਿਆਰ ਹੋਏ। ਸਤਿਗੁਰਾਂ ਨੇ ਕਿਹਾ ਰਹਿਣ ਦੇ, ਬਿਧੀ ਚੰਦ ਨੂੰ ਕੁਝ ਨਹੀਂ ਕਹਿਣਾ ਆਉਣ ਦੇ, ਮਹਾਰਾਜ ਇਹ ਖਤਰਾ ਹੈ, ਉਹਦੇ ਫੁੰਕਾਰੇ ਉਹਦੀ ਫੰਨ ਬੜੀ ਵੱਡੀ ਹੈ। ਸਤਿਗੁਰਾਂ ਨੇ ਕਿਹਾ ਨਹੀਂ, ਇਹ ਕੱਟਣ ਵਾਸਤੇ ਨਹੀਂ ਆ ਰਿਹਾ, ਇਹਦੇ ਨਾਲ ਸਾਨੂੰ ਕੋਈ ਕੰਮ ਹੈ, ਕਿਉਂਕਿ ਗੁਰੂ ਦੀ ਕਲਾ ਬਹੁਤ ਲੰਬੀ ਚੌੜੀ ਹੈ, ਬੜੇ ਹੱਥ ਲੰਬੇ ਨੇ ਸਤਿਗੁਰੂ ਦੇ। ਨੇੜੇ ਆਇਆ, ਨੇੜੇ ਆ ਕੇ ਖੜਾ ਹੋ ਗਿਆ, ਉੱਥੇ ਬੈਠ ਗਿਆ ਤੇ ਸਿੱਖਾਂ ਨੇ ਦੇਖਿਆ ਹੈਰਾਨੀ ਦੇ ਨਾਲ, ਉਹਦੇ ਸਰੀਰ ਦੇ ਵਿਚ ਕੀੜੇ ਪਏ ਹੋਏ ਸਨ, ਮੂੰਹ ਤੋਂ ਬਿਨਾਂ ਉਹਨੂੰ ਕੀੜੇ ਪਏ ਹੋਏ ਸਨ, ਸਾਰੇ ਕਿਰਮ ਚੱਲੇ ਹੋਏ ਸਨ, ਸਾਰੇ ਹੈਰਾਨੀ ਨਾਲ ਦੇਖ ਰਹੇ ਨੇ। ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਖਾਸ ਨਜ਼ਰ ਪਾਈ, ਇਹ ਗੁਰੂ ਦਾ ਕੰਮ ਹੈ ਕਿਹੜੇ ਤਰੀਕੇ ਨਾਲ ਕਿਹਨੂੰ ਤਾਰਦਾ ਹੈ। ਗੁਰੂ ਕੋਲ ਚਾਰ ਪੰਜ ਕਲਾ ਨੇ ਜਿਹੜੀਆਂ ਬਾਣੀ ਵਿਚ ਲਿਖੀਆਂ ਨੇ, ਆਪਾਂ ਪੜ੍ਹਦੇ ਹਾਂ ਕਿ ਕਿਰਪਾ ਕਟਾਕ ਅਵਲੋਕਣ ਕਿਨੋ। ਕਈ ਵਾਰੀ ਗੁਰੂ ਸਿੱਖ ਵੱਲ ਵੇਖ ਵੇਖ ਕੇ ਉਹਨੂੰ ਵਾਰ ਵਾਰ ਨਿਹਾਰ ਨਿਹਾਰ ਕੇ ਉਹਦੇ ਦਰਸ਼ਨ ਕਰ ਕਰਕੇ, ਇਹ ਜ਼ਰੂਰੀ ਨਹੀਂ ਵੀ ਸਿੱਖ ਹੀ ਗੁਰੂ ਦੇ ਦਰਸ਼ਨ ਕਰਦਾ, ਕਈ ਵਾਰੀ ਗੁਰੂ ਨੂੰ ਸਿੱਖ ਵੱਲ ਬੜਾ ਵੇਖਣਾ ਪੈਂਦਾ, ਬਹੁਤ ਜ਼ਿਆਦਾ ਨਜ਼ਰ ਪਾਉਣੀ ਪੈਂਦੀ ਹੈ, ਤਾਂ ਜਾ ਕੇ ਨਜ਼ਰੀ ਨਜ਼ਰ ਨਿਹਾਲ ਵਾਲੀ ਘਟਨਾ ਵਾਪਰਦੀ ਹੈ। ਇਸ ਕਰਕੇ ਬੜਾ ਗੁਰੂ ਹਰਗੋਬਿੰਦ ਸਾਹਿਬ ਨੇ ਬੜਾ ਰੱਜ ਕੇ ਦੇਖਿਆ, ਬੜੀ ਚੰਗੀ ਤਰ੍ਹਾਂ ਵੇਖਿਆ, ਉਹਨਾਂ ਅੱਖਾਂ ਦੇ ਰਾਹੀਂ ਪਤਾ ਨਹੀਂ ਉਹਦੇ ਕਿਹੜੇ ਕਰਮ ਸਨ, ਕਿਹੜੇ ਪਾਪ ਸਨ, ਉਹਨਾਂ ਨੂੰ ਕੱਟਣ ਦਾ ਯਤਨ ਕੀਤਾ ਸਤਿਗੁਰੂ ਨੇ। ਔਰ ਫਿਰ ਜਦੋਂ ਉਹ ਬੈਠਾ ਹੋਇਆ ਸੀ, ਆਪਣਾ ਸੱਜਾ ਪੈਰ ਗੁਰੂ ਹਰਗੋਬਿੰਦ ਸਾਹਿਬ ਨੇ ਅੱਗੇ ਕੀਤਾ ਔਰ ਉਹਦੇ ਮੂੰਹ ਦੇ ਉੱਤੇ ਜਾ ਕੇ ਜਦੋਂ ਜੋੜਾ ਛੁਹਾਇਆ ਤੇ ਇੱਕਦਮ ਉਹ ਸਰੀਰ ਛੱਡ ਗਿਆ, ਉਹਦੀ ਮੌਤ ਹੋ ਗਈ ਔਰ ਉਹਦਾ ਸਰੀਰ ਪਾਟ ਗਿਆ, ਵਿੱਚੋਂ ਕਈ ਉਹਦੇ ਕਿਰਮ ਨਿਕਲੇ। ਇਹ ਕਲਾ ਵਰਤੀਆਂ ਸਨ ਗੁਰੂ ਨਾਨਕ ਦੇ ਘਰ ਵਿੱਚ, ਰੋਜ਼ ਸਤਿਗੁਰੂ ਪਿੱਛੇ ਆ ਗਏ, ਹਟ ਗਏ। ਸਿੱਖਾਂ ਨੇ ਪੁੱਛਿਆ, ਮਹਾਰਾਜ ਇਹ ਕੌਣ, ਇਹ ਕੀ ਘਟਨਾ ਵਾਪਰੀ ਹੈ, ਅਜੀਬ ਹੈ। ਸਤਿਗੁਰਾਂ ਨੇ ਕਿਹਾ, ਇਹ ਗੁਰੂ ਨਾਨਕ ਦੇ ਘਰ ਦਾ ਮਸੰਦ ਸੀ, ਇਹ ਸਾਡਾ ਸੇਵਕ ਸੀ ਤੇ ਮੇਰਾ ਇਹ ਸੁਭਾਅ ਹੈ, ਮੈਂ ਇੱਕ ਵਾਰੀ ਜਿਹਦੀ ਬਾਂਹ ਫੜ ਲਵਾਂ ਫਿਰ ਭਾਵੇਂ ਜਨਮ ਕਈ ਲੱਗ ਜਾਣ, ਮੈਂ ਉਹਦੀ ਬਾਂਹ ਨਹੀਂ ਛੱਡਦਾ, ਇਹ ਗੁਰੂ ਨਾਨਕ ਦਾ ਸੁਭਾਅ ਹੈ। ਇਸ ਲਈ ਇਹ ਸਤਿਗੁਰਾਂ ਦਾ ਮੁੱਢ ਕਦੀਮਾਂ ਦਾ ਸੁਭਾਅ, ਜਿਹੜਾ ਇੱਕ ਵਾਰੀ ਸ਼ਰਨ ਵਿੱਚ ਆ ਗਿਆ ਨਾ, ਸਮਾਂ ਲੱਗ ਸਕਦਾ ਹੈ, ਟਾਈਮ ਲੱਗ ਸਕਦਾ ਹੈ, ਪਰ ਉਹ ਜ਼ਰੂਰ ਉਸ ਥਾਂ ਤੇ ਲੈ ਕੇ ਜਾਏਗੀ ਸਤਿਗੁਰੂ। ਮਹਾਰਾਜ ਇਹ ਕਿਵੇਂ, ਤੁਹਾਡਾ ਸੇਵਕ, ਤੁਹਾਡਾ ਸਿੱਖ? ਕਹਿਣ ਲੱਗੇ, ਹਾਂ ਸਿੱਖ ਮੇਰਾ ਸੀ, ਕਲਾ ਗੁਰੂ ਦੀ ਵਰਤੀ ਔਰ ਸਹਿਜੇ ਸਹਿਜੇ ਇਹਨੇ ਆਪਣਾ ਜਿਹੜਾ ਇਮਾਨਦਾਰੀ ਵਾਲਾ ਕੰਮ ਸੀ ਮੈਂ ਇਹਨੂੰ ਅਧਿਕਾਰ ਦਿੱਤਾ ਸੀ ਇਹ ਮਸੰਦ ਸੀ ਮਾਇਆ ਇਕੱਠੀ ਕਰਦਾ ਸੀ ਲੋਕਾਂ ਤੋਂ ਔਰ ਗੁਰੂ ਘਰ ਤੱਕ ਲਿਆਉਂਦਾ ਸੀ ਪਰ ਮਾਇਆ ਨੇ ਡੰਗ ਲਿਆ ਮਾਇਆ ਨੇ ਫੜ ਲਿਆ ਇਹ ਦੋ ਤਰ੍ਹਾਂ ਦੀ ਮਾਇਆ ਨੂੰ ਜਿਵੇਂ ਇਹਨੂੰ ਸੱਪ ਕਿਹਾ ਮਾਇਆ ਨੂੰ ਬਾਣੀ ਦੇ ਵਿੱਚ ਔਰ ਕਈਆਂ ਥਾਵਾਂ ਤੇ ਸਤਿਗੁਰੂ ਨੇ ਕਿਹਾ ਵੀ ਸਪਨੀ ਦੋ ਮੂੰਹਾਂ ਵਾਲੀ ਹੈ ਇਹਦੇ ਦੋ ਮੂੰਹ ਨੇ ਇੱਕ ਪਾਸੇ ਮਨੁੱਖ ਬਚੇ ਦੂਸਰੇ ਪਾਸੇ ਵੜ ਲੈਂਦੀ ਹੈ ਔਰ ਕਈ ਥਾਵਾਂ ਤੇ ਕਿਹਾ ਵੀ ਇਹ ਸਪਨੀ ਇੱਕ ਦੰਦਾਂ ਵਾਲੀ ਹੈ ਤੇ ਇੱਕ ਬਿਨਾਂ ਦੰਦਾਂ ਵਾਲੀ ਹੈ ਜਿਹੜੀ ਗੁਰਮੁਖ ਕੋਲ ਹੁੰਦੀ ਹੈ ਉਹ ਬਿਨਾਂ ਦੰਦਾਂ ਵਾਲੀ ਮਾਇਆ ਹੈ ਉਹ ਰਹਿੰਦੀ ਜ਼ਰੂਰ ਹੈ ਪਰ ਵੱਢ ਨਹੀਂ ਸਕਦੀ ਕਿਉਂਕਿ ਦੰਦ ਕੱਢ ਦਿੱਤੇ ਜਾਂਦੇ ਨੇ ਇੱਕ ਦੰਦਾਂ ਵਾਲੀ ਹੈ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ ਤੇ ਕਈਆਂ ਨੂੰ ਬਿਨਾਂ ਦੰਦਾਂ ਤੋਂ ਹੀ ਖਾਵੇ ਇਸ ਤਰ੍ਹਾਂ ਇਸ ਢੰਗ ਦੇ ਨਾਲ ਇਹ ਮਾਇਆ ਜਿਹੜੀ ਸੀ ਉਹਦੀ ਵੀ ਇਹਨੇ ਦੁਰਵਰਤੋਂ ਕੀਤੀ ਔਰ ਨਾਮ ਜਪਣਾ ਛੱਡ ਕੇ ਅਯਾਸ਼ੀ ਹੋ ਗਿਆ ਵਿਕਾਰੀ ਹੋ ਗਿਆ ਔਰ ਗੁਰੂ ਘਰ ਦੀ ਮਾਇਆ ਦੀ ਦੁਰਵਰਤੋਂ ਕਰਦਾ ਰਿਹਾ ਤੇ ਇਹਨੇ ਚੇਲੇ ਬਹੁਤ ਬਣਾਏ ਸਨ ਇਹਨੇ ਸੇਵਕ ਬਹੁਤ ਬਣਾਏ ਸਨ ਗੁਰੂ ਨਾਨਕ ਦੇ ਘਰ ਵਿੱਚ ਦੋ ਤਰ੍ਹਾਂ ਦੇ ਸੰਤ ਨੇ ਇੱਕ ਤਰ੍ਹਾਂ ਦੇ ਉਹ ਸੰਤ ਗੁਰਮੁਖ ਬ੍ਰਹਮ ਗਿਆਨੀ ਜਿਨ੍ਹਾਂ ਨੂੰ ਪ੍ਰਵਾਨ ਕੀਤਾ ਗਿਆ ਹੈ ਜਿਹੜੇ ਆਮ ਖਲਕਤ ਨੂੰ ਆਮ ਮਨੁੱਖ ਨੂੰ ਪ੍ਰੇਰਿਤ ਕਰਕੇ ਕਿਸੇ ਵੀ ਢੰਗ ਦੇ ਨਾਲ ਉਹਦਾ ਇਸ਼ਾਰਾ ਕਰਦੇ ਨੇ ਵੀ ਤੂੰ ਸ਼ਬਦ ਨਾਲ ਜੁੜਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨਾ ਹੈ ਔਰ ਜੇ ਕਿਤੇ ਇੱਥੇ ਗਲਤੀ ਹੋ ਜਾਏ ਮਨੁੱਖ ਆਪਣੇ ਨਾਲ ਜੋੜਦਾ ਇਹ ਗੱਲ ਵੱਖਰੀ ਹੈ ਕਿ ਬੱਦਲ ਵਿੱਚ ਤੇ ਬਾਰਿਸ਼ ਵਿੱਚ ਫਰਕ ਕੋਈ ਨਹੀਂ ਹੁੰਦਾ ਇਹ ਗੱਲ ਖਿਆਲ ਵਿੱਚ ਰੱਖਣ ਇਹ ਦੋ ਚੀਜ਼ਾਂ ਵੱਖਰੀਆਂ ਲੱਗਦੀਆਂ ਗੁਰੂ ਤੇ ਗੁਰਮੁਖ ਕੌਣ ਨੇ ਜਿਵੇਂ ਸੂਰਜ ਤੇ ਸੂਰਜ ਦੀਆਂ ਕਿਰਨਾਂ ਗੁਰੂ ਤਾਂ ਸੂਰਜ ਹੈ ਸਿੱਧਾ ਕਿਵੇਂ ਸੰਬੰਧ ਜੋੜੋਗੇ ਗੁਰੂ ਦੇ ਨਾਲ ਵੈਸੇ ਇਹਨੂੰ ਤਿੰਨਾਂ ਹਿੱਸਾਂ ਨਾਲ ਏਸ਼ੀਆ ਦੇ ਨਾਲ ਜੋੜਿਆ ਸੂਰਜ ਜਿਹੜਾ ਉਹ ਤੇ ਬੜੀ ਪਾਵਰਫੁਲ ਬੜੀ ਤੇਜ਼ ਸ਼ਕਤੀ ਉਹਦੇ ਨੇੜੇ ਕਿਵੇਂ ਜਾਓਗੇ ਕੋਈ ਵਿੱਚ ਸਾਧਨ ਚਾਹੀਦਾ ਉਹਨਾਂ ਕਿਰਨਾਂ ਨੂੰ ਤੁਹਾਡੇ ਤੱਕ ਧੁੱਪ ਨੂੰ ਪਹੁੰਚਾਉਣ ਵਾਸਤੇ ਉਹ ਕਿਰਨਾਂ ਨੇ ਇਸ ਲਈ ਜਿੱਥੇ ਤੁਸੀਂ ਬੈਠੇ ਹੋ ਇਹ ਸਾਧ ਸੰਗਤ ਇਹ ਸਾਰੀਆਂ ਕਿਰਨਾਂ ਨੇ ਇਹਨਾਂ ਦੇ ਵਿੱਚੋਂ ਨਿੱਘ ਮਿਲੇ ਸ਼ਬਦ ਤੇ ਬੜੀ ਵੱਡੀ ਪਾਵਰ ਹੈ ਪੰਜ ਤੱਤ ਨੇ ਨਾ ਜਿਹੜੇ ਉਹਨਾਂ ਦੇ ਵਿੱਚੋਂ ਆਕਾਸ਼ ਤੱਤ ਉਹਦਾ ਵਿਸ਼ਾ ਸ਼ਬਦ ਹੈ ਉਹਨੂੰ ਕੋਈ ਸਿੱਧਾ ਸਿੱਧਾ ਆਪਣੇ ਵਿੱਚ ਇਹ ਜਿਹੜਾ ਉਹਦੇ ਨਾਲ ਸੰਬੰਧ ਜੋੜ ਲੈਣਾ ਕੋਈ ਸੌਖੀ ਗੱਲ ਨਹੀਂ ਹੈ ਇਹ ਸਾਧ ਸੰਗਤ ਤਾਂ ਬਣਾਈ ਗੁਰੂ ਸਾਹਿਬ ਨੇ ਸਾਧ ਸੰਗਤ ਦੇ ਰਾਹੀਂ ਸਹਿਜੇ ਸਹਿਜੇ ਤੂੰ ਸਹਿਣ ਕਰ ਸਕੇ ਉਸ ਸ਼ਕਤੀ ਨੂੰ ਕਿਉਂਕਿ ਬੜੀ ਵੱਡੀ ਪਾਵਰ ਹੈ ਬੜੀ ਵੱਡੀ ਪ੍ਰਾਪਤੀ ਹੈ ਜਿਹੜਾ ਇਹ ਤਾਂ ਕੁਝ ਮਿਲਿਆ ਨਹੀਂ ਨਾ ਤਾਂ ਸਾਨੂੰ ਲੱਗਦਾ ਵੀ ਧਰਮ ਇੱਕ ਪੂਜਾ ਪ੍ਰਤਿਸ਼ਠਾ ਉਦਾਸੀ ਨੀਂਦ ਇਸ ਤਰ੍ਹਾਂ ਦਾ ਲੱਗਦਾ ਨਹੀਂ ਤੇ ਕਦੀ ਗੱਲ ਕਰਨਾ ਕੋਈ ਬੰਦਾ ਸਰਪੰਚ ਬਣ ਜਾਏ ਇੱਕ ਦਿਨ ਤੁਸੀਂ ਵੇਖਦੇ ਹੋ ਪਿੰਡਾਂ ਵਿੱਚ ਸਰਪੰਚ ਜਿੱਤਦਾ ਤੇ ਉਹ ਸਾਰੀ ਰਾਤ ਢੋਲ ਲੈ ਕੇ ਪੁੱਟਦੇ ਨੇ ਕਿਸੇ ਨੂੰ ਸੌਣ ਨਹੀਂ ਦਿੰਦੇ ਕਿਉਂਕਿ ਅਸੀਂ ਸਰਪੰਚ ਬਣ ਗਏ ਪਿੰਡ ਦੇ ਪਰ ਇਸ ਘਰ ਤੇ ਜਦੋਂ ਬਖਸ਼ਿਸ਼ ਹੁੰਦੀ ਹੈ ਪਤਾ ਹੈ ਕਿ ਪਿੰਡ ਦੀ ਗੱਲ ਨਹੀਂ ਹੈ ਰਾਜਾ ਸਗਲੀ ਸ੍ਰਿਸ਼ਟਕਾ ਇਸੇ ਬੜੀ ਵੱਡੀ ਪਾਵਰ ਮਨੁੱਖ ਦੇ ਵਿੱਚ ਪੈਦਾ ਹੋ ਜਾਂਦੀ ਹੈ ਤੇ ਫਿਰ ਉਸ ਪਾਵਰ ਨੂੰ ਜਰਨਾ ਸੌਖੀ ਦੀ ਗੱਲ ਫਿਰ ਕਿਹੜਾ ਢੋਲ ਲਿਆ ਕੇ ਕੁੱਟੇਗਾ ਇਸ ਕਰਕੇ ਇਹਦਾ ਜ਼ਿਕਰ ਵੀ ਕੀਤਾ ਗਿਆ ਭਗਤਾਂ ਨੇ ਜ਼ਿਕਰ ਕੀਤਾ ਅਬ ਦੀ ਜਾਨ ਐਸੀ ਬਣ ਆਈ ਮਿਲੋ ਗੋਪਾਲ ਨਿਸ਼ਾਨ ਵਜਾਏ ਨਿਸ਼ਾਨਦਾਰ ਤੇ ਢੋਲ ਵਜਾਉਣਾ ਅਨਮੜਿਆ ਮੰਡਲ ਮੰਦਲ ਬਾਜੈ ਬਿਨ ਸਾਵਨ ਕਣ ਹਰ ਗਾਜੈ ਬਾਦਲ ਬਿਨ ਵਰਖਾ ਹੋਈ ਜੋ ਤੱਤ ਵਿਚਾਰੇ ਕੋਈ ਮੋਕੋ ਮਿਲਿਓ ਰਾਮ ਸੁਨੇਹੀ ਜਿਸ ਮਿਲਿਆ ਦੇਹ ਸੁਦੇਹੀ ਇਹ ਉਹ ਅਵਸਥਾ ਹੈ ਜਿਸ ਕਰਕੇ ਇਹ ਸਾਧ ਸੰਗਤ ਦਾ ਅਰਥ ਗੁਰਮੁਖਾਂ ਦੀ ਸੰਗਤ ਦੇ ਅਰਥ ਕੀ ਨੇ ਹੈ ਦੋਵੇਂ ਇੱਕੋ ਹੀ ਚੀਜ਼ ਸੂਰਜ ਤੇ ਕਿਰਨ ਵਿੱਚ ਫਰਕ ਨਹੀਂ ਹੈ ਗੁਰਮੁਖ ਵਿੱਚ ਤੇ ਸਤਿਗੁਰੂ ਵਿੱਚ ਫਰਕ ਨਹੀਂ ਜਿਵੇਂ ਸੂਰਜ ਤੇ ਕਿਰਨ ਵਿੱਚ ਫਰਕ ਨਹੀਂ ਹੈ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਇੱਕੋ ਹੀ ਚੀਜ਼ ਹੈ ਪਰ ਸਤਿਗੁਰੂ ਨੇ ਆਪਣਾ ਕੰਮ ਸੈਕਟਰੀ ਜਿਹੜਾ ਹੈ ਸਿਸਟਮ ਹੈ ਉਹਨੂੰ ਚਲਾਉਣ ਵਾਸਤੇ ਗੁਰਸਿੱਖਾਂ ਦੀ ਵਰਤੋਂ ਕੀਤੀ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ ਇਹ ਸਿਸਟਮ ਹੈ ਗੁਰਸਿੱਖੀ ਦਾ ਔਰ ਅਸੀਂ ਇਹਦੇ ਤੋਂ ਅਣਜਾਣ ਹੋ ਗਏ ਜਿਸ ਕਰਕੇ ਸਾਡੇ ਰਸਤੇ ਵਿੱਚ ਰੁਕਾਵਟਾਂ ਬਣੀਆਂ ਇਸ ਲਈ ਇਹਨੂੰ ਜ਼ਰੂਰ ਚੁਣਨਾ ਸਾਧ ਸੰਗਤ ਨੂੰ ਅਪਣਾਉਣਾ ਜ਼ਰੂਰ ਜੀਵਨ ਦੇ ਵਿੱਚ ਔਰ ਸਤਿਗੁਰੂ ਵਿੱਚ ਤੇ ਸਾਧ ਸੰਗਤ ਵਿੱਚ ਕੋਈ ਫਰਕ ਨਹੀਂ ਇਹ ਕੋਈ ਚੀਜ਼ ਨਹੀਂ ਇਸ ਕਰਕੇ ਸਤਿਗੁਰਾਂ ਨੇ ਕਿਹਾ ਵੀ ਇਹਨੇ ਜਿਹੜਾ ਇਹਨੂੰ ਕੰਮ ਸੌਂਪਿਆ ਸੀ ਨਾ ਇਮਾਨਦਾਰੀ ਨਾਲ ਨਹੀਂ ਕੀਤਾ ਹੈ, ਮਸੰਦ ਸੀ, ਚੇਲੇ ਬੜੇ ਬਣਾ ਲੈ ਤੇ ਗੁਰੂ ਨਾਲ ਪਿਆਰ ਟੁੱਟ ਗਿਆ। ਚੇਲੇ ਬਹੁਤ ਬਣਾ ਲੈ, ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ, ਚਾਲੇ ਤੇ ਹਰ ਮਿਲ ਕੋ ਵਿਚੈ ਕਿਉ ਚੀਤ, ਰਾਹ ਵਿੱਚ ਰਹਿ ਗਏ। ਇਸ ਕਰਕੇ ਇੰਨੀ ਹੁਣ ਅਸੀਂ ਇਹਦੀ ਬਾਂਹ ਫੜੀ ਸੀ, ਫਿਰ ਇਹਦਾ ਉਧਾਰ ਤਾਂ ਕਰਨਾ ਸੀ। ਇਸ ਕਰਕੇ ਆਹ ਜਿਹੜੇ ਕਿਰਮ ਪਏ ਹੋਏ ਨੇ ਸਾਰੇ ਇਹਦੇ ਚੇਲੇ ਨੇ, ਇਹ ਪਹਿਲਾਂ ਇਹਨਾਂ ਨੂੰ ਖਾਂਦਾ ਰਿਹਾ ਤੇ ਹੁਣ ਇਹਨੂੰ ਖਾ ਰਹੇ ਨੇ, ਹਿਸਾਬ ਬਰਾਬਰ ਹੋ ਰਿਹਾ। ਇਸ ਕਰਕੇ ਬਰਾਬਰ ਹੋ ਰਿਹਾ ਸਭ ਕੁਝ ਸਤਿਗੁਰੂ ਦੇ ਘਰ ਦੇ ਅੰਦਰ, ਜਿੱਥੇ ਅੱਜ ਇਸ ਖਿਆਲ ਦੇ ਉੱਤੇ ਗੁਰੂ ਸਾਹਿਬ ਨੇ ਚੋੜ ਲਾਈ ਕਿ ਮਿੱਟੀ ਮੁਸਲਮਾਨ ਕੀ ਪੇੜਾ ਕਈ ਘੁਮਿਆਰ, ਇਹ ਭਰਮ ਹੈ ਸਰੀਰ ਦੇ ਸੜਨ ਦੇ ਨਾਲ ਜਾਂ ਸਰੀਰ ਦੇ ਦਫਨਾਉਣ ਦੇ ਨਾਲ, ਜਾਂ ਸਰੀਰ ਨੂੰ ਕੁੱਤੇ ਖਾ ਜਾਣ ਜਾਂ ਸਰੀਰ ਨੂੰ ਪਾਣੀ ਵਿੱਚ ਰੁੜ ਦਈਏ, ਇਸ ਨਾਲ ਬੰਦੇ ਦੀ ਆਤਮਾ ਦਾ ਕੋਈ ਸੰਬੰਧ ਨਹੀਂ ਹੈ। ਕਿਉਂਕਿ ਆਪ ਜੀ ਨੂੰ ਪਤਾ ਹੋਵੇ ਬਈ ਵੱਡੇ ਵੱਡੇ ਜਿਹੜੇ ਸ਼ਹੀਦ, ਕਦੇ ਖਿਆਲ ਕਰਨਾ ਉਹਨਾਂ ਦਾ ਸਹੀ ਸਮੇਂ ਤੇ ਸੰਸਕਾਰ ਵੀ ਨਹੀਂ ਹੋਇਆ। ਆ ਚਮਕੌਰ ਦੀ ਗੜੀ ਦੇ ਵਿੱਚ ਜਿਹੜੇ 40 ਸਿੰਘ ਸ਼ਹੀਦ ਹੋਏ ਸਨ, 38, ਇਹਦੇ ਵਿਚਾਰੇ ਤੁਸੀਂ ਵੇਖੋ ਕਿਹੜੀ ਹਾਲਤ ਦੇ ਵਿੱਚ ਸਨ। ਇਸ ਧਰਤੀ ਦੇ ਵਿੱਚ ਇਸ ਤਰ੍ਹਾਂ ਦਾ ਨਿਯਮ ਹੈ ਤੇ ਸ਼ਹੀਦਾਂ ਨੂੰ ਸੰਸਕਾਰ ਕਰਨ ਵਾਸਤੇ ਥਾਂ ਵੀ ਨਹੀਂ ਮਿਲਦੀ। ਇਹਨਾਂ ਸ਼ਹੀਦਾਂ ਦਾ ਸੰਸਕਾਰ ਇੱਕ ਬੀਬੀ ਸ਼ਰਨ ਕੌਰ ਨੇ ਕੀਤਾ ਸੀ, ਨੌਜਵਾਨ ਬੱਚੀ ਸੀ, ਕਲਗੀਧਰ ਦੇ ਪਿਆਰ ਵਿੱਚ ਇਹਨੂੰ ਪਤਾ ਲੱਗਾ ਵੀ ਉੱਥੇ ਸਾਕਾ ਵਾਪਰ ਗਿਆ, ਰਾਤ ਦੇ ਹਨੇਰੇ ਵਿੱਚ ਆ ਗਈ। ਇਹਦੇ ਕੋਲ ਇੱਕ ਦੀਵਾ ਸੀ, ਚਮਕੌਰ ਦੀ ਗੜੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿਪਾਹੀ ਮਰੇ ਹੋਏ ਸਨ। ਉਸ ਦੀਵੇ ਦੇ ਚਾਨਣ ਵਿੱਚ ਇਹ ਸ਼ਰਨ ਕੌਰ ਜਿਹੜੀ ਬੀਬੀ ਹੈ, ਉਥੋਂ ਸਰੀਰ ਗੁਰੂ ਕੇ ਸਿੱਖਾਂ ਦੇ ਲੱਭ ਲੱਭ ਕੇ ਇੱਕ ਥਾਂ ਤੇ ਇਕੱਠੇ ਕਰਦੀ। ਕਦੇ ਖਿਆਲ ਕਰਨਾ ਇਹ ਸ਼ਕਤੀ ਕਿੱਥੋਂ ਆ ਗਈ। ਇੱਕ ਹਨੇਰੀ ਰਾਤ ਇੱਕ ਕੱਲੀ ਇੱਕ ਬੱਚੀ ਹੈ, ਇੱਕ ਮੁਰਦਿਆਂ ਦੇ ਵਿੱਚ ਤੁਰੀ ਫਿਰਦੀ ਹੈ, ਇਹ ਤਾਕਤ ਕਿੱਥੋਂ ਆ ਗਈ ਸਰੀਰ ਦੇ ਵਿੱਚ? ਮਨੁੱਖ ਤੇ ਇੱਕ ਮੁਰਦੇ ਨੂੰ ਨਹੀਂ ਦੇਖ ਸਕਦਾ। ਇਸ ਲਈ ਜਿਹੜੀਆਂ ਕਲਾ ਵਰਤੀਆਂ ਗੁਰੂ ਨਾਨਕ ਦੇ ਘਰ ਵਿੱਚ, ਇਹ ਗੁਰੂ ਆਪ ਵਰਤਿਆ ਸਿੱਖਾਂ ਦੇ ਸਰੀਰਾਂ ਵਿੱਚ। ਇਕੱਠੇ ਕਰ ਲਏ ਸਾਰੇ ਸਰੀਰ ਇੱਕ ਥਾਂ ਤੇ, ਢੇਰ ਲੱਗ ਗਿਆ। ਦੂਰੋਂ ਨੇੜਿਓਂ ਲੱਕੜਾਂ ਇਕੱਠੀਆਂ ਕਰਕੇ ਉੱਤੇ ਸੁੱਟ ਦਿੱਤੀਆਂ, ਔਰ ਦੂਰ ਦੂਰ ਸਿਪਾਹੀ ਬੈਠੇ ਸਨ, ਸਤਿਗੁਰੂ ਤਾਂ ਚਲੇ ਗਏ ਸਨ ਮਾਛੀ ਵਾੜੇ ਵੱਲ। ਇਹਨੇ ਜਦੋਂ ਲੱਕੜਾਂ ਦਾ ਢੇਰ ਉੱਤੇ ਲਾ ਕੇ ਉਹ ਦੀਵਾ ਵਿੱਚ ਰੱਖ ਦਿੱਤਾ, ਅੱਗ ਮੱਚ ਗਈ, ਜਿੱਥੇ ਹੁਣ ਚਮਕੌਰ ਸਾਹਿਬ ਦੇ ਵਿੱਚ ਗੁਰਦੁਆਰਾ ਵੱਖਰਾ ਬਣਿਆ, ਜਿੱਥੇ ਸੰਸਕਾਰ ਕੀਤਾ ਸੀ ਸਿੰਘਾਂ ਤੇ ਸਾਹਿਬਜ਼ਾਦਿਆਂ। ਜਦੋਂ ਉਹਦੀਆਂ ਲਾਟਾਂ ਉੱਚੀਆਂ ਉੱਚੀਆਂ ਦੂਰ ਦੂਰ ਫੌਜੀਆਂ ਦੇ ਕੈਂਪ ਸਨ, ਉਹਨਾਂ ਨੇ ਦੇਖਿਆ, ਦੌੜ ਕੇ ਆਏ ਕੌਣ ਹੈ, ਪਰ ਹੈਰਾਨ ਹੋ ਗਏ। ਉਧਰੋਂ ਉਹ ਅੱਗ ਤੇਜ਼ ਹੁੰਦੀ ਗਈ, ਇਧਰੋਂ ਬੀਬੀ ਸ਼ਰਨ ਕੌਰ ਨੇ ਸੋਹਲਾ ਪੜ੍ਹਨਾ ਸ਼ੁਰੂ ਕਰ ਦਿੱਤਾ, ਕੀਰਤਨ ਸੋਹਲਾ ਪੜ੍ਹਦੀ ਗਈ ਪੜ੍ਹਦੀ ਗਈ। ਉਹਨਾਂ ਦੇ ਆਉਂਦਿਆਂ ਆਉਂਦਿਆਂ ਤੱਕ ਪੰਜਵੇਂ ਸਤਿਗੁਰੂ ਦਾ ਸ਼ਬਦ ਆ ਗਿਆ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਦੈਲ ਕੀ ਬੇਦਾ, ਈਹਾ ਖਾੜ ਚਲੋ ਹਰ ਲਾਹਾ, ਆਗੇ ਬਸੋ ਸੋਹੇਦਾ। ਉਸ ਥਾਂ ਤੇ ਜਾ ਕੇ ਸਿਪਾਹੀਆਂ ਨੇ ਪਹਿਲਾਂ ਉੱਚੀ ਬੋਲਿਆ, ਫਿਰ ਉਹਨਾਂ ਨੇ ਬਾਂਹ ਤੋਂ ਫੜ ਕੇ ਖਿੱਚਿਆ ਧੋਇਆ, ਪਰ ਉਹਦੇ ਉੱਤੇ ਕੋਈ ਅਸਰ ਨਾ ਹੋਇਆ, ਉਹ ਪੜ੍ਹਦੀ ਗਈ। ਇੱਕ ਬੜਾ ਜ਼ਾਲਮ ਸਿਪਾਹੀ ਆਇਆ, ਉਹਨੇ ਤਲਵਾਰ ਕੱਢ ਲਈ, ਵੇਖਿਆ ਤੇ ਸਿੱਖ ਬੱਚੀ ਹੈ, ਇਹ ਤੇ ਕੋਈ ਕਲਾਮ ਪੜ੍ਹ ਰਹੀ ਹੈ, ਬਾਣੀ ਪੜ੍ਹ ਰਹੀ ਹੈ ਗੁਰੂ ਨਾਨਕ ਦੀ। ਤੇ ਇੱਕ ਪਾਸੇ ਉਹਨੇ ਅਖੀਰਲਾ ਬਚਨ ਪੜ੍ਹਿਆ, ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਹੈ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਉਧਰੋਂ ਸਿਪਾਹੀ ਦੀ ਤਲਵਾਰ ਚੱਲੀ ਤੇ ਉਹਦਾ ਸਿਰ ਧੜ ਤੋਂ ਵੱਖਰਾ ਕਰ ਦਿੱਤਾ, ਔਰ ਉਸੇ ਸਿਵੇ ਦੇ ਵਿੱਚ ਬਲਦੀ ਹੋਈ ਅੱਗ ਦੇ ਵਿੱਚ ਉਹਦਾ ਸਰੀਰ ਸੁੱਟ ਦਿੱਤਾ। ਇਹ ਉਹ ਬੱਚੀ ਹੈ ਜਿਹਨੇ ਆਪਣਾ ਸ਼ਿਵਾ ਆਪ ਤਿਆਰ ਕੀਤਾ ਤੇ ਕੁਰਬਾਨੀ ਕੀਤੀ। ਇਸ ਲਈ ਜਿਹੜੇ ਸਰੀਰ ਦੇ ਸੰਬੰਧ ਨੇ ਸਤਿਗੁਰੂ ਅੱਜ ਕਹਿ ਰਹੇ ਨੇ ਉਹ ਵੱਖਰੇ ਨੇ, ਆਤਮਾ ਦਾ ਜਿਹੜਾ ਉਹ ਵੱਖਰਾ ਸੰਬੰਧ ਹੈ, ਭਾਵੇਂ ਉਹਨੂੰ ਪਾਣੀ ਵਿੱਚ ਰੋੜ ਦਿੱਤਾ, ਭਾਵੇਂ ਉਹਨੂੰ ਕਿਹੜੇ ਢੰਗ ਦੇ ਨਾਲ, ਮਨੁੱਖ ਦੇ ਕਰਮ ਉਹਦੇ ਸਹਾਈ ਹੁੰਦੇ ਨੇ। ਇਸ ਲਈ ਸ਼ਹੀਦਾਂ ਦਾ, ਸੂਰਮਿਆਂ ਦਾ, ਸੰਤ ਜਨਾਂ ਦਾ, ਜਿਹੜੇ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ, ਉਹਨਾਂ ਦਾ ਸਰੀਰ ਦੀ ਕਿਰਿਆ ਨਾਲ ਕੋਈ ਸੰਬੰਧ ਨਹੀਂ ਰਹਿੰਦਾ, ਇਹਦੇ ਤੋਂ ਨਿਰਲੇਪ ਹੋ ਜਾਂਦੇ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਨਮੈ ਕਮਲ ਅਲੇਪ। ਇਸ ਲਈ ਸਤਿਗੁਰੂ ਕਹਿੰਦੇ ਕਿ ਨਾਨਕ ਜਿਨ ਕਰਤਾ ਕਾਰਨ ਕੀਆ, ਸੋ ਜਾਣੇ ਕਰਤਾਰ, ਇਹ ਹੁਣ ਰੱਬ ਜਾਣੇ। ਇਹਦੇ ਵਿੱਚ ਸਤਿਗੁਰੂ ਕਹਿ ਰਹੇ ਨੇ ਅੱਗੇ ਜਾ ਕੇ ਕੀ ਹੁੰਦਾ, ਹਾਲਾਤ ਕੀ ਬਣਦੀ, ਇਹਦੇ ਬਾਰੇ ਵਾਹਿਗੁਰੂ ਜਾਣਦਾ। ਕਹਿਣਾ ਚਾਹੁੰਦੇ ਨੇ ਸਤਿਗੁਰੂ ਵੀ ਇਹ ਜਿਹੜੇ ਸਰੀਰ ਦੇ ਭਰਮ ਨੇ, ਵੀ ਕੋਈ ਇਹਨੂੰ ਦਫਨਾਉਂਦਾ ਹੈ, ਕੋਈ ਸੰਸਕਾਰ ਕਰਦਾ, ਇਹਦੇ ਨਾਲ ਮੁਕਤੀ ਨਹੀਂ ਮਿਲਣੀ। ਮੁਕਤੀ ਮਿਲੇਗੀ, ਸੱਚਾ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸੋ ਚਿੱਤ ਲਾਇਆ। ਇਹ ਚਿੱਤ ਲਾਉਣ ਦੀ ਕਹਾਣੀ ਕੀ, ਅੱਜ ਸਿਰਫ ਇਥੋਂ ਤੱਕ ਬੇਨਤੀਆਂ ਪ੍ਰਵਾਨ ਕਰਨੀਆਂ। ਇਥੋਂ ਤੱਕ ਦੂਜੇ ਮਜ਼ਹਬਾਂ ਦੇ ਵਿਚਾਰ ਦਿੱਤੇ ਸਨ ਕਿ ਸਰੀਰਾਂ ਦੇ ਸੰਸਕਾਰ ਦੇ ਨਾਲ ਜਾਂ ਦਫਨਾਉਣ ਨਾਲ ਮਨੁੱਖ ਦੀ ਮਨੌਤ ਜੁੜੀ ਹੈ, ਪਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਇਹਦੇ ਬਾਰੇ ਕੀ ਕਹਿੰਦੀ ਹੈ, ਵੀ ਅੱਗੇ ਮਨੁੱਖ ਕਿਹੜਾ ਪ੍ਰਵਾਨ ਹੁੰਦਾ ਤੇ ਆਉਣ ਵਾਲੇ ਭਵਿੱਖ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਨੇ ਕੀ ਕਿਹਾ। ਯਤਨ ਕਰਾਂਗੇ ਕੱਲ ਦੀ ਪੌੜੀ ਵਿੱਚ ਇਹ ਵਿਚਾਰ ਆਉਣਗੇ। ਅੱਜ ਇਹਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰ ਲੈਣੀਆਂ। ਆਓ ਇੱਕ ਦੋ ਮਿੰਟ ਵਾਸਤੇ ਸਾਰਿਆਂ ਨੇ ਇਕਾਗਰਤਾ ਦੇ ਨਾਲ ਬੋਲਣ ਦਾ ਯਤਨ ਕਰਨਾ। ਸੰਗਤ ਬਹੁਤ ਹੁੰਦੀ ਹੈ ਪਰ ਆਵਾਜ਼ ਬਹੁਤ ਘੱਟ ਆਉਂਦੀ ਹੈ, ਇਸ ਲਈ ਉੱਚੀ ਆਵਾਜ਼ ਵਿੱਚ ਕਿਰਪਾ ਕਰਿਆ ਕਰੋ। ਵਾਹਿਗੁਰੂ 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 ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਪ ਸੰਗਤਾਂ ਦਾ ਬਹੁਤ ਧੰਨਵਾਦ। ਵਿਚਾਰਾਂ ਕਰਦੀਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।